श्री गुरु रामदास गुरु अर्जन बिघ्नन हर गोविंद शुभ श्री हर राय श्री हर तेग बहादुर कृपाला सतगुर परम श्री गुरु गोविंद तरं तरा पर सीसा जी पुन पुन बंदों बार बार एकंकार सतगुरु ते प्रसाद सच वाहे गुरु जी की बिघ्न विनाशन वाहे गुरु जी की
बिघ्न विनाशन सोए दोहेरा श्री अंगद टेग अपर सिख प्रश्न कीन हित लाए करत भला सबके गुरु सो क्यों बुरा कमाए
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत वड्डे भाग हन के चवर छतर तखत दे मालक सतगुरु श्री गुरु ग्रंथ साहिब जी महाराज जी दे पावन पवित्र चरणा कमला अंदर लता प्रति एकत्र होके हाजरियां भर के जगत गुरु जाहर पीर जगत गुरु बाबा धन गुरु नानक देव साहिब जी महाराज जी दी पावन पवित्र जीवन कथा बहुत ही प्यार सत्कार नाल आप जी सरवण कर रहे हो। श्री सुल्तानपुर साहिब जगत गुरु पातशाह जी महाराज अपनी स्वय इच्छा अनुसार विचर रहे ने मोदी खाने विच बैठे जाचकां मंगतियां दियां झोलियां भरदे हन। एक दिन बेबे नानकी जी ने सतगुरां नूं बेनती कीती है महाराज जी आप जी दी आग्या होवे ते मैं एक बेनती आप जी दे चरणां च करना चाहुंदी हां। सतगुरु जी ने आख्या बेबे जी आप जी हुक्म करो तुहाडा वचन नहीं असी कदे मोड़ सकते। बेबे जी ने बेनती कीती जो संसारी रीत है कि जो गृहस्थी हन वह गृहस्थियां दे ढंग दे नाल विचरदे हन भरजाई सुलखणी जी का यह उलांभा है कि तुसीं घर आ के दर्शन नहीं दिंदे। सतगुरां आख्या उहदे कोल लोड दियां समग्र वस्तुआं हन किसे चीज की उन्हों कमी नहीं वह क्यों परेशान है। बेबे जी ने आख्या एक स्त्री सब कुछ होवे पर उहदा पति उहदे नाल हस के मुस्कुरा के बोले ना ते संसार दियां सारियां चीजां उहदे वास्ते फिक्कियां ते मंद हुंदियां ने। महाराज उहदे नाल आप जी वचन बिलास करिया करो ते नाले मेरी इच्छा है ਕਿ ਮੈਂ ਆਪਣੇ ਭਤੀਜੇ ਦਾ ਮੂੰਹ ਵੀ ਵੇਖਾਂ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਖਿਆ, ਬੇਬੇ ਜੀ ਤੁਹਾਡੀ ਇਹ ਕਾਮਨਾ ਕਰਤਾਰ ਪੂਰੀ ਕਰੇਗਾ। ਉਸ ਦਿਨ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮੰਦਰਾਂ ਚ ਮਹੱਲਾਂ ਚ ਆਉਣ ਲੱਗੇ ਨੇ। ਸਾਰਾ ਦਿਨ ਮੋਦੀ ਖਾਨੇ ਵਿਚ ਬੈਠੇ ਤੇਰਾ ਤੇਰਾ ਤੋਲਦੇ ਨੇ। ਜਿਹੜੇ ਈਰ ਖਾਲੂ ਲੋਕ ਨੇ ਉਹ ਨਵਾਬ ਦੌਲਤ ਖਾਂ ਦੇ ਜਾ ਕੇ ਕੰਨ ਭਰਦੇ ਹਨ, ਤੇਰੇ ਮੋਦੀ ਨੇ ਇਕ ਦਿਨ ਤੇਰਾ ਸਾਰਾ ਕੁਝ ਲੁਟਾ ਕੇ ਚਲਾ ਜਾਣਾ ਹੈ, ਤੂੰ ਪਿੱਛੋਂ ਹੱਥ ਮਲ ਕੇ ਹੱਥ ਝਾੜ ਕੇ ਵੇਖਦਾ ਰਹੇਗਾ। ਤੇ ਨਵਾਬ ਦੌਲਤ ਖਾਂ ਦੇ ਮਨ ਦੇ ਵਿਚ ਜਦੋਂ ਵਹਿਮ ਪੈ ਜਾਣਾ, ਉਹਨੇ ਮਹਾਰਾਜ ਜੀ ਨੂੰ ਆਪਣੇ ਕੋਲ ਸੱਦ ਕੇ ਲੇਖਾ ਪੁੱਛਣਾ, ਹਿਸਾਬ ਕਿਤਾਬ ਪੁੱਛਣਾ। ਪਰ ਹਰ ਵਾਰੀ ਜਦੋਂ ਲੇਖਾ ਹੁੰਦਾ ਸੀ, ਵਾਧਾ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਹੀ ਨਿਕਲਦਾ ਸੀ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਉਸੇ ਤਰ੍ਹਾਂ ਨਿੰਦਕਾਂ ਦੇ ਮੂੰਹ ਨੂੰ ਲੱਜਤ ਕਰਕੇ, ਸ਼ਰਮਸਾਰ ਸ਼ਰਮਿੰਦਾ ਕਰਕੇ ਵਾਪਸ ਆਉਂਦੇ ਨੇ। ਪਰ ਨਿੰਦਕਾਂ ਦਾ ਸੁਭਾਅ ਹੈ, ਉਹ ਬਾਰ ਬਾਰ ਫੇਰ ਸਤਿਗੁਰਾਂ ਦੀ ਨਿੰਦਾ ਹੀ ਕਰਦੇ ਹਨ। ਸੁਜਸ ਕਰਨ ਵਾਲੇ ਉਪਮਾ ਵੀ ਕਰਦੇ ਨੇ, ਸੁਜਸ ਵੀ ਕਰਦੇ ਨੇ, ਪਰ ਨਿੰਦਾ ਕਰਨ ਵਾਲੇ ਨਿੰਦਕ ਨਿੰਦਾ ਵੀ ਕਰਦੇ ਹਨ। ਤੇ ਜਿਹੜੀ ਇਹ ਕਥਾ ਹੈ, ਭਾਈ ਬਾਲਾ ਜੀ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਚ, ਤੇ ਜਿਹੜੀ ਸੰਗਤ ਸੁਣ ਰਹੀ ਸੀ, ਸਿੱਖ ਸੁਣ ਰਹੇ ਸਨ, ਉਹ ਭਾਈ ਬਾਲਾ ਜੀ ਨੂੰ ਪੁੱਛਣ ਲੱਗੇ ਨੇ ਕਿ ਭਾਈ ਬਾਲਾ ਜੀ ਵੀ ਸਤਿਗੁਰੂ ਜੀ ਤਾਂ ਸਾਰਿਆਂ ਦਾ ਭਲਾ ਹੀ ਬਣਾਉਂਦੇ ਸਨ, ਸਾਰਿਆਂ ਤੇ ਪਰਉਪਕਾਰ ਹੀ ਕਰਦੇ ਸਨ, ਪਰ ਜਿਹੜੇ ਨਿੰਦਾ ਕਰਨ ਵਾਲੇ ਨੇ ਉਹ ਸਤਿਗੁਰਾਂ ਦਾ ਬੁਰਾ ਕਿਉਂ ਮੰਗਦੇ ਸਨ? ਇਹ ਗੱਲ ਸਮਝ ਨਹੀਂ ਆਈ। ਤੋ ਭਾਈ ਬਾਲਾ ਜੀ ਸਿੱਖਾਂ ਦੇ ਉਸ ਸੰਸੇ ਦੀ ਨਿਵਿਰਤੀ ਲਈ ਬਚਨ ਸੁਣਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਸ਼੍ਰੀ ਅੰਗਦ ਟਿਗ ਅਪਰ ਸਿੱਖ ਪ੍ਰਸ਼ਨ ਕੀਨ ਹਿਤ ਲਾਏ।
ਭਾਈ ਬਾਲਾ ਜੀ ਜਿਸ ਵੇਲੇ ਕਥਾ ਸੁਣਾ ਰਹੇ ਸੀ ਕਿ ਨਿੰਦਕ ਲੋਕ ਨਿੰਦਾ ਕਰਦੇ ਨੇ, ਕਈ ਕੀਰਤੀ ਕਰਦੇ ਸਨ, ਉਪਮਾ ਵੀ ਕਰਦੇ ਸਨ, ਪਰ ਸਤਿਗੁਰੂ ਜੀ ਸਾਰਿਆਂ ਨਾਲ ਇਕ ਸਮ ਬਿਰਤੀ ਰੱਖਦੇ ਸੀ। ਜਦੋਂ ਇਹ ਬਚਨ ਭਾਈ ਬਾਲਾ ਜੀ ਨੇ ਕਹੇ ਤੇ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿਚ ਬੜੇ ਬੜੇ ਪਿਆਰ ਵਾਲੇ ਸਿੱਖ ਇਹ ਕਥਾ ਸੁਣਦੇ ਸੀ। ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਪਾਰੋ ਜੀ ਪਰਮਹੰਸ ਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਬੜੇ ਬੜੇ ਆਤਮ ਗਿਆਨੀ ਬ੍ਰਹਮ ਗਿਆਨੀ ਸਿੱਖ ਇਹ ਕਥਾ ਸੁਣਦੇ ਸੀ, ਤੇ ਆਮ ਸਧਾਰਨ ਸਿੱਖ ਵੀ ਬੈਠੇ ਹੁੰਦੇ ਸਨ ਕਥਾ ਸੁਣਨ ਵਾਸਤੇ। ਤੇ ਉਨ੍ਹਾਂ ਵਿਚੋਂ ਜਿਹੜੇ ਕਈ ਸਿੱਖ ਸਨ ਜਿਨ੍ਹਾਂ ਦੇ ਮਨ ਚ ਸੰਸਾ ਹੋਇਆ, ਉਹ ਭਾਈ ਬਾਲਾ ਜੀ ਨੂੰ ਪ੍ਰਸ਼ਨ ਕਰਕੇ ਪੁੱਛਣ ਲੱਗੇ,
ਕਰਤ ਭਲਾ ਸਭ ਕੋ ਗੁਰੂ ਸੋ ਕਿਉਂ ਬੁਰਾ ਕਮਾਏ।
ਕਹਿਣ ਲੱਗੇ, ਭਾਈ ਸਾਹਿਬ ਭਾਈ ਬਾਲਾ ਜੀ, ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਸਾਰਿਆਂ ਦਾ ਭਲਾ ਹੀ ਕਰਦੇ ਸਨ, ਉਹ ਕਦੇ ਕਿਸੇ ਦਾ ਬੁਰਾ ਕਰਦੇ ਹੀ ਨਹੀਂ, ਤਿਸਤੇ ਹੋਏ ਸੋ ਨਾ ਹੀ ਬੁਰਾ। ਮਹਾਰਾਜ ਸਤਿਗੁਰੂ ਆਪ ਨਿਰੰਕਾਰ ਨੇ, ਅਕਾਲ ਪੁਰਖ ਨੇ, ਉਨ੍ਹਾਂ ਨੇ ਕਦੇ ਕਿਸੇ ਨੂੰ ਕੋਈ ਮਾੜਾ ਸ਼ਬਦ ਤੱਕ ਵੀ ਨਹੀਂ ਕਿਹਾ, ਕਠੋਰ ਸ਼ਬਦ ਵੀ ਕਿਸੇ ਵਾਸਤੇ ਨਹੀਂ ਵਰਤਿਆ, ਸਾਰਿਆਂ ਦਾ ਭਲਾ ਹੀ ਕਰਦੇ ਸੀ। ਭੁੱਖਿਆਂ ਨੂੰ ਰੋਟੀ ਦਿੰਦੇ ਸਨ, ਜਿਹੜੇ ਨਿਰਵਸਤਰੇ ਸਨ ਉਨ੍ਹਾਂ ਨੂੰ ਕੱਪੜਾ ਪਾ ਕੇ ਉਨ੍ਹਾਂ ਦਾ ਨੰਗੇਜ ਕੱਜ ਦਿੰਦੇ ਸੀ, ਪੜਦਾ ਕੱਜ ਦਿੰਦੇ ਸਨ, ਤੇਰਾ ਤੇਰਾ ਕਹਿ ਕੇ ਭਲਾ ਹੀ ਕਰ ਰਹੇ ਸੀ ਨਾ, ਪਰ ਫਿਰ ਵੀ ਲੋਕ ਉਨ੍ਹਾਂ ਨਾਲ ਬੁਰਿਆਈ ਕਿਉਂ ਕਰਦੇ ਸਨ? ਮਹਾਰਾਜ ਜੀ ਤਾਂ ਸਾਰਿਆਂ ਦਾ ਹੀ ਭਲਾ ਕਰਦੇ ਨੇ, ਤੇ ਉਨ੍ਹਾਂ ਦੇ ਨਾਲ ਲੋਕ ਬੁਰਿਆਈ ਦੀ ਬਿਰਤੀ ਰੱਖ ਕੇ ਉਨ੍ਹਾਂ ਦੀ ਆਲੋਚਨਾ ਕਿਉਂ ਕਰਦੇ ਸੀ, ਕਿਉਂ ਉਨ੍ਹਾਂ ਦੀ ਨਿੰਦਾ ਕਰਦੇ ਸੀ? ਨਵਾਬ ਦੌਲਤ ਖਾਂ ਦੇ ਕੋਲ ਜਾ ਕੇ ਜਾਂ ਭਾਈਏ ਜੈ ਰਾਮ ਦੇ ਕੋਲ ਜਾ ਕੇ ਕਿਉਂ ਮਹਾਰਾਜ ਜੀ ਦੀਆਂ ਚੁਗਲੀਆਂ ਕਰਦੇ ਸਨ?
ਸਵਈਆ ਸੁਣੀਏ ਮਨ ਧਾਰ ਇਕਾਗਰ ਕੋ।
ਉਸ ਵੇਲੇ ਭਾਈ ਬਾਲਾ ਜੀ ਨੇ ਜਦੋਂ ਇਹ ਸਵਾਲ ਸੁਣਿਆ, ਸੁਣ ਕੇ ਇਸ ਸੰਸੇ ਦੀ ਨਿਵਿਰਤੀ ਵਾਸਤੇ ਭਾਈ ਬਾਲਾ ਜੀ ਬੋਲੇ ਕਹਿਣ ਲੱਗੇ ਸੁਣੋ ਆਪਣਾ ਮਨ ਇਕਾਗਰ ਕਰਕੇ।
ਇਹ ਸ੍ਰੀ ਗੁਰੂ ਕੋ ਇਤਿਹਾਸ ਪੁਨੀਤਾ,
ਇਹ ਜੋ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਕਥਾ ਹੈ ਇਹ ਇਤਿਹਾਸ ਹੈ। ਇਤਿਹਾਸ ਦਾ ਮਤਲਬ ਹੈ ਇਨ ਬਿਨ ਉਸੇ ਤਰ੍ਹਾਂ ਬਿਆਨ ਕਰਨਾ ਜਿਵੇਂ ਹੋਇਆ, ਕਲਪਨਾ ਨਹੀਂ। ਕਲਪਨਾ ਹੋਵੇ ਉਹਨੂੰ ਮਿਥਿਹਾਸ ਕਹਿੰਦੇ ਨੇ। ਇਹ ਇਤਿਹਾਸ ਹੈ ਔਰ ਬੜਾ ਪੁਨੀਤ ਪਵਿੱਤਰ ਇਤਿਹਾਸ ਮਹਾਰਾਜ ਜੀ ਦਾ ਹੈ। ਤੁਸੀਂ ਇਕਾਗਰ ਚਿਤ ਹੋ ਕੇ ਮਹਾਰਾਜ ਜੀ ਦੀ ਇਹ ਕਥਾ ਸੁਣੋ।
ਦ੍ਰਿਸ਼ਟਾਂਤ ਬਖਿਆ ਹੈ ਅਵਨੀ ਪਰ ਤਾਏ ਸੁਣਾਏ ਕੌ ਸੁਨ ਮੀਤਾ।
ਸਵਾਲ ਤੁਸੀਂ ਸਰੋਤੇ ਜਨਾਂ ਨੇ ਕੀਤਾ ਹੈ, ਇਸ ਸਵਾਲ ਦੇ ਜਵਾਬ ਵਾਸਤੇ ਇਸੇ ਧਰਤੀ ਤੇ ਪ੍ਰਮਾਣ ਹੈ। ਇਸ ਧਰਤੀ ਤੇ ਕਈ ਪ੍ਰਮਾਣ ਨੇ, ਕਈ ਦ੍ਰਿਸ਼ਟਾਂਤ ਨੇ ਕਿ ਜਿਹਦੇ ਨਾਲ ਤੁਹਾਡਾ ਇਹ ਸੰਸਾਰ ਨਿਵਿਰਤ ਹੋ ਸਕਦਾ ਹੈ। ਮੈਂ ਤੁਹਾਨੂੰ ਉਹ ਦ੍ਰਿਸ਼ਟਾਂਤ ਜੋ ਇਸ ਧਰਤੀ ਦੇ ਵਿਚ ਪ੍ਰਗਟ ਹੀ ਨੇ ਉਹ ਪ੍ਰਗਟ ਕਰਕੇ ਸੁਣਾਉਂਦਾ ਹਾਂ। ਆਪ ਜੀ ਧਿਆਨ ਨਾਲ ਸੁਣੋ।
ਤਰੂ ਏਕ ਰਸਾਲ ਵਿਸਾਲ ਖਰਾ ਗੱਲ ਸੁੰਦਰ ਸੋ ਫਲ ਸੰਗ ਨਮੀਤਾ।
ਇੱਕ ਅੰਬ ਦਾ ਦਰਖਤ ਹੈ, ਉਸ ਅੰਬ ਦੇ ਦਰਖਤ ਦੀਆਂ ਟਹਿਣੀਆਂ ਤੇ ਫਲ ਲੱਗਾ ਅੰਬ ਦਾ, ਤੇ ਜਦੋਂ ਟਹਿਣੀਆਂ ਨੂੰ ਅੰਬ ਦਾ ਫਲ ਲੱਗਦਾ ਤੇ ਉਹ ਟਹਿਣੀਆਂ ਜਿਹੜੀਆਂ ਨੇ ਫਲ ਦੇ ਭਾਰ ਨਾਲ ਝੁਕ ਜਾਂਦੀਆਂ ਨੇ, ਉਹ ਨੀਵੀਆਂ ਹੋ ਜਾਂਦੀਆਂ ਹਨ ਔਰ ਉਹਨਾਂ ਦੇ ਵਿਚ ਰਸ ਭਰਿਆ ਹੁੰਦਾ ਹੈ। ਤੇ ਜਿਵੇਂ ਜਿਵੇਂ ਉਹ ਫਲ ਜਿਹੜਾ ਭਾਰਾ ਹੁੰਦਾ ਰਸ ਵਾਲਾ ਹੁੰਦਾ ਹੈ, ਤਿਵੇਂ ਤਿਵੇਂ ਮਿੱਠੇ ਅੰਬ ਵਾਲੀਆਂ ਉਹ ਟਹਿਣੀਆਂ ਨੇ ਉਹ ਨੀਵੀਆਂ ਹੋ ਕੇ ਝੁਕ ਜਾਂਦੀਆਂ ਨੇ।
ਤੈ ਪੰਥ ਚਲਨ ਤੈ ਆਏ ਗਯੋ ਨਰ ਆਤਪ ਤੇ ਜੇ ਬਿਆਕੁਲ ਚੀਤਾ।
ਉਹ ਅੰਬ ਦਾ ਦਰਖਤ ਲੱਗਾ ਸੀ ਰਸਤੇ ਦੇ ਵਿਚ, ਰਸਤੇ ਦੇ ਕਿਨਾਰੇ ਤੇ ਉਹਨੂੰ ਫਲ ਲੱਗੇ ਹੋਏ, ਮਿੱਠੇ ਅੰਬ ਲੱਗੇ ਹੋਏ, ਤੇ ਅੰਬ ਦੇ ਨਾਲ ਉਹ ਦਰਖਤ ਦੀਆਂ ਟਹਿਣੀਆਂ ਝੁਕੀਆਂ ਹੋਈਆਂ ਸਨ ਤੇ ਬੜੇ ਸੋਹਣੀ ਸੰਘਣੀ ਛਾਂ ਵੀ ਸੀ ਉਸ ਦਰਖਤ ਦੀ ਅੰਬ ਦੀ। ਇੱਕ ਮੁਸਾਫਰ ਉਥੋਂ ਲੰਘਿਆ ਜਾਂਦਾ ਸੀ, ਗਰਮੀ ਬੜੀ ਸੀ, ਤਪਸ਼ ਪੈਂਦੀ ਸੀ, ਗਰਮੀ ਤੋਂ ਬਚਣ ਵਾਸਤੇ ਵੀ ਜਿਹੜਾ ਦੁਪਹਿਰ ਦਾ ਸਮਾਂ ਹੈ ਤਪਸ਼ ਦਾ, ਇਹ ਮੈਂ ਇਸ ਅੰਬ ਦੇ ਦਰਖਤ ਹੇਠਾਂ ਛਾਂ ਵਿਚ ਬਹਿ ਕੇ ਬਤੀਤ ਕਰਾਂ। ਉਹ ਮੁਸਾਫਰ ਉਸ ਅੰਬ ਦੇ ਦਰਖਤ ਹੇਠਾਂ ਬੈਠ ਗਿਆ ਔਰ ਆਪਣੀ ਤਪਸ਼ ਨੂੰ ਦੂਰ ਕਰਨ ਵਾਸਤੇ, ਆਪਣੇ ਸ਼ਰਮ ਨੂੰ ਦੂਰ ਕਰਨ ਵਾਸਤੇ ਬੈਠ ਗਿਆ।
ਸ਼ਰਮ ਸ਼ੀਕਰ ਆਨੰਦ ਪੈ ਜੇ ਕੇ ਪਦਵੀ ਪਾਸੋਂ ਚਲਤੇ ਹੋ ਗਏ ਉਹਾਰੇ।
ਗਰਮੀ ਕਰਕੇ ਉਹਦੇ ਮੂੰਹ ਤੇ ਪਸੀਨੇ ਦੀਆਂ ਬੂੰਦਾਂ ਚੋ ਰਹੀਆਂ ਸਨ, ਸਰੀਰ ਵੀ ਪਸੀਨੋ ਪਸੀਨੀ ਹੋਇਆ ਫਿਰਦਾ ਸੀ ਤੇ ਪੈਰਾਂ ਨਾਲ ਤੁਰਿਆ ਆਉਂਦਾ ਸੀ, ਪੈਦਲ ਤੇ ਤੁਰੇ ਆਉਂਦੇ ਦੀਆਂ ਲੱਤਾਂ ਵੀ ਥੱਕ ਚੁੱਕੀਆਂ ਸੀ, ਸਰੀਰ ਵੀ ਥੱਕ ਚੁੱਕਾ ਸੀ। ਉਹਨੇ ਆਖਿਆ ਵੀ ਹੁਣ ਅੱਗੇ ਚੱਲਿਆ ਨਹੀਂ ਜਾਂਦਾ ਤੇ ਮੈਂ ਆਹ ਬੜਾ ਸੋਹਣਾ ਅੰਬ ਦਾ ਦਰਖਤ ਹੈ, ਸੋਹਣੀ ਸੰਘਣੀ ਤੇ ਠੰਡੀ ਛਾਂ ਹੈ, ਇਹਦੇ ਹੇਠਾਂ ਬੈਠ ਕੇ ਆਪਣੀ ਜਿਹੜੀ ਇਹ ਥਕਾਵਟ ਹੈ ਦੂਰ ਕਰ ਲਵਾਂ।
ਅਬ ਲੋਕਰ ਸਾਲ ਸੋ ਛਾਏ ਭਲੀ ਤੈ ਬੈਸ ਗਯੋ ਭਯੋ ਆਨੰਦ ਭਾਰੇ।
ਅੰਬ ਦੀ ਸੰਘਣੀ ਛਾਂ ਵੇਖ ਕੇ, ਅੰਬ ਦੇ ਦਰਖਤ ਦੀ ਵੀ ਬੜੀ ਸੋਹਣੀ ਸੰਘਣੀ ਛਾਂ ਤੇ ਸ਼ੀਤਲ ਛਾਂ ਠੰਡੀ ਛਾਂ ਵੇਖ ਕੇ ਇਹ ਰੁਕ ਗਿਆ ਕਿ ਗਰਮੀ ਤੋਂ ਬਚਣ ਵਾਸਤੇ, ਇਸ ਤਪਸ਼ ਤੋਂ ਬਚਣ ਵਾਸਤੇ ਇਸ ਅੰਬ ਦੇ ਦਰਖਤ ਹੇਠਾਂ ਮੈਂ ਬੈਠਾ। ਇਹ ਸੋਚ ਕੇ ਅੰਬ ਦੇ ਦਰਖਤ ਹੇਠਾਂ ਬੈਠ ਗਿਆ, ਉਥੇ ਜਾ ਕੇ ਧੁੱਪ ਤੋਂ ਇਹਨੇ ਆਪਣਾ ਆਪ ਬਚਾਇਆ।
ਸੁਖ ਪਾਏ ਤਿੱਖੇ ਤੇ ਕੇ ਫਲ ਜੋ ਕਰ ਦੰਡ ਬਗਾਏ ਕਤਾਏ ਕੈ ਮਾਰੇ।
ਦਰਖਤ ਹੇਠਾਂ ਬਹਿ ਕੇ ਇਹਨੂੰ ਕੁਝ ਸਮੇਂ ਲਈ ਸੁਖ ਮਿਲਿਆ, ਗਰਮੀ ਜਿਹੜੀ ਗਈ, ਠੰਡੀ ਠੰਡੀ ਹਵਾ ਸਰੀਰ ਨੂੰ ਲੱਗਣ ਲੱਗੀ, ਤਪਸ਼ ਦੂਰ ਹੋ ਗਈ ਤੇ ਥਕਾਵਟ ਵੀ ਜਾਂਦੀ ਰਹੀ। ਤੇ ਇਹਦੇ ਹੱਥ ਦੇ ਵਿਚ ਇਕ ਡੰਡਾ ਫੜਿਆ ਹੋਇਆ ਸੀ, ਦਰਖਤ ਨੇ ਨਾਲੇ ਤਾਂ ਇਹਦੀ ਗਰਮੀ ਦੂਰ ਕੀਤੀ, ਇਹਦੀ ਤਪਸ਼ ਦੂਰ ਕੀਤੀ, ਫਿਰ ਇਹਨੇ ਨਿਗਾਹ ਮਾਰੀ ਵੀ ਅੰਬ ਦੇ ਦਰਖਤ ਦੀਆਂ ਟਹਿਣੀਆਂ ਤੇ ਅੰਬ ਦੇ ਫਲ ਲੱਗੇ ਲਟਕਦੇ ਨੇ ਮਿੱਠੇ। ਇਹਨੇ ਜ਼ੋਰ ਨਾਲ ਵਗਾ ਕੇ ਡਾਂਗ ਮਾਰੀ, ਉਹ ਡੰਡਾ ਅੰਬ ਦੇ ਦਰਖਤ ਦੀ ਟਹਿਣੀ ਨੂੰ ਮਾਰਿਆ।
ਤਨ ਖਾਏ ਕੈ ਮਾਰ ਦੇ ਫਲ ਸੁੰਦਰ ਰੁਸ ਨਹੀਂ ਤਰੂ ਹੈ ਉਪਕਾਰੇ।
ਉਸ ਦਰਖਤ ਨੇ ਕੀ ਕੀਤਾ ਵੀ ਡੰਡਾ ਖਾਣ ਦੇ ਬਾਵਜੂਦ ਵੀ ਉਹਨੇ ਫਲ ਦਿੱਤਾ ਇਹਨੂੰ ਖਾਣ ਵਾਸਤੇ ਮਿੱਠਾ। ਉਹਨੇ ਆਪਣੇ ਮਨ ਚ ਰੋਸ ਨਹੀਂ ਕੀਤਾ ਵੀ ਮੈਂ ਨਾਲੇ ਦੀ ਤਪਸ਼ ਦੂਰ ਕੀਤੀ ਹੈ, ਇਹ ਡੰਡਾ ਮਾਰ ਕੇ ਮੈਨੂੰ ਫਲ ਮੇਰੇ ਕੋਲੋਂ ਵੀ ਲੈ ਰਿਹਾ ਤੇ ਮੈਂ ਇਹਨੂੰ ਫਲ ਵੀ ਦੇ ਰਿਹਾ। ਉਹਨੇ ਦਰਖਤ ਨੇ ਰੋਸ ਨੀ ਕੀਤਾ ਵੀ ਇਹਨੇ ਮੈਨੂੰ ਡੰਡਾ ਕਿਉਂ ਮਾਰਿਆ, ਉਹਨੇ ਫਿਰ ਵੀ ਫਲ ਦੇ ਕੇ ਉਹਦੇ ਤੇ ਉਪਕਾਰ ਕੀਤਾ, ਡੰਡਾ ਖਾ ਕੇ ਵੀ ਉਸ ਦਰਖਤ ਨੇ ਉਪਕਾਰ ਕੀਤਾ, ਕਿਉਂਕਿ ਉਸ ਅੰਬ ਦੇ ਦਰਖਤ ਦੇ ਵਿੱਚ ਫਲਦਾਰ ਉਸ ਦਰਖਤ ਦੇ ਵਿੱਚ ਉਪਕਾਰ ਦੀ ਬਿਰਤੀ ਹੈ। ਉਹ ਡੰਡੇ ਖਾ ਕੇ ਰੋੜੇ ਖਾ ਕੇ ਵੀ ਜਿਹੜੇ ਰਾਹ ਵਾਲੇ ਮੁਸਾਫਰ ਲੋਕ ਨੇ ਜਾਂ ਉਸ ਦਰਖਤ ਹੇਠਾਂ ਆਉਣ ਵਾਲੇ ਨੇ ਉਹਨਾਂ ਤੇ ਉਪਕਾਰ ਕਰਕੇ ਉਹਨਾਂ ਨੂੰ ਫਲ ਹੀ ਦਿੰਦਾ ਖਾਣ ਵਾਸਤੇ।
ਦੋਹੇਰਾ ਸ਼ਕਤ ਨਿਕੰਦਨ ਕੀ ਨਹੀਂ ਤਦ ਪੇ ਬੋ ਮਨ ਮਾਏ।
ਕਹਿੰਦੇ ਹੁਣ ਉਹਦੇ ਵਿੱਚ ਸ਼ਕਤੀ ਨਹੀਂ ਸੀ, ਜਿਹੜਾ ਉਹ ਮੁਸਾਫਰ ਸੀ ਰਾਹਦਾਰ ਸੀ ਉਹ ਚਾਹੁੰਦਾ ਤੇ ਉਸ ਦਰਖਤ ਨੂੰ ਕੱਟ ਵੀ ਦਿੰਦਾ, ਟਹਿਣੀਆਂ ਨੂੰ ਵੱਢ ਵੀ ਦਿੰਦਾ, ਪਰ ਉਹਦੇ ਸਰੀਰ ਚ ਤਾਕਤ ਨਹੀਂ ਸੀ। ਕਹਿੰਦੇ ਉਹ ਡੰਡੇ ਮਾਰ ਕੇ ਉਹਦੇ ਤੋਂ ਫਲ ਹੀ ਲਾ ਸਕਦਾ ਸੀ ਨਾ, ਉਹ ਫਲ ਉਹਨੇ ਉਤਾਰ ਲਏ।
ਛੇਦਨ ਕੇ ਸੰਕਲਪ ਜੇ ਕਰ ਸੁਕ੍ਰਿਤ ਘਨ ਆਏ।
ਹੁਣ ਜੇ ਉਹ ਮੁਸਾਫਰ ਡੰਡਾ ਮਾਰ ਕੇ ਫਲ ਤਾਂ ਲੈ ਰਿਹਾ, ਉਹਨੂੰ ਫਲ ਮਿਲ ਗਿਆ, ਪਰ ਹੁਣ ਫਲ ਖਾ ਕੇ ਵੀ ਮਿੱਠਾ ਫਲ ਤੇ ਉਹ ਆਖੇ ਵੀ ਮੈਂ ਇਸ ਦਰਖਤ ਨੂੰ ਜੜ ਤੋਂ ਕੱਟ ਦਿਆਂ, ਫਿਰ ਉਹ ਵਿਅਕਤੀ ਬੜਾ ਵੱਡਾ ਅਕਿਰਤ ਘਣ ਕਹਾਵੇਗਾ ਵੀ ਨਾਲੇ ਤਾਂ ਦਰਖਤ ਕੋਲੋਂ ਫੜ ਲਿਆ ਤੇ ਨਾਲੇ ਉਹਨੂੰ ਜੜ ਤੋਂ ਕੱਟਣਾ ਚਾਹੁੰਦਾ, ਉਹ ਬੜਾ ਵੱਡਾ ਅਕਿਰਤ ਘਣ ਜੀਵ ਹੁੰਦਾ। ਸੁਲਤਾਨਪੁਰ ਸਾਹਿਬ ਚ ਵੀ ਕੁਝ ਇਸੇ ਤਰ੍ਹਾਂ ਹੀ ਹੁੰਦਾ ਸੀ, ਲੋਕ ਨਾਲੇ ਨਿੰਦਾ ਵੀ ਕਰਦੇ ਤੇ ਨਾਲੇ ਝੋਲੀਆਂ ਕੱਢ ਕੇ ਮਹਾਰਾਜ ਜੀ ਦੇ ਕੋਲੋਂ ਦਾਨ ਲੈਣ ਵੀ ਪਹੁੰਚ ਜਾਂਦੇ। ਦਾਨ ਲੈ ਕੇ ਘਰ ਆ ਕੇ ਖਾਣ ਤੋਂ ਬਾਅਦ ਫਿਰ ਇਹ ਵੀ ਕਹਿੰਦੇ ਸੀ ਵੀ ਇਹਦਾ ਮੋਦੀ ਖਾਨਾ ਬੰਦ ਹੋ ਜੇ, ਛੱਡ ਕੇ ਇਥੋਂ ਚਲੇ ਜਾਣ। ਇਹ ਜਿਹੜੀ ਬਿਰਤੀ ਹੁੰਦੀ ਭਾਈ ਬਾਲਾ ਜੀ ਕਹਿੰਦੇ ਅਕਿਰਤ ਘਣ ਲੋਕਾਂ ਦੀ ਹੁੰਦੀ ਹੈ, ਜਿਹੜੇ ਕਿਸੇ ਦੀ ਕੀਤੀ ਨੂੰ ਕਿਸੇ ਦੇ ਕੀਤੇ ਉਪਕਾਰ ਨੂੰ ਚੇਤੇ ਨਾ ਰੱਖਣ, ਉਹਨੂੰ ਭੁਲਾ ਕੇ ਵਿਸਾਰ ਕੇ ਜਿਹਨੇ ਉਪਕਾਰ ਕੀਤਾ ਉਹਦਾ ਹੀ ਬੁਰਾ ਕਰਨਾ ਚਾਹੁੰਦੇ ਹੋਣ, ਉਹ ਅਕਿਰਤ ਘਣ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਕਿਰਤ ਘਣਾ ਬਾਰੇ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ ਕਿ ਇੱਕ ਚੰਡਾਲਣ ਕੁੱਤੇ ਦਾ ਮਾਸ ਸ਼ਰਾਬ ਚ ਰਿੰਨ ਕੇ ਮੁਰਦੇ ਬੰਦੇ ਦੀ ਖੋਪੜੀ ਚ ਪਾ ਕੇ ਕੱਪੜੇ ਨਾਲ ਕੱਢ ਕੇ ਤੁਰੀ ਜਾਂਦੀ ਹੈ। ਰਸਤੇ ਵਿੱਚ ਕਿਸੇ ਪੁੱਛ ਲਿਆ ਇਹ ਕੀ ਹੈ, ਉਹਨੇ ਆਖਿਆ ਵੀ ਕੁੱਤੇ ਦਾ ਮਾਸ ਸ਼ਰਾਬ ਚ ਰਿੰਨਿਆ ਹੋਇਆ ਮੁਰਦੇ ਇਨਸਾਨ ਦੀ ਖੋਪਰੀ ਵਿੱਚ ਪਾਇਆ ਹੋਇਆ, ਆਖਿਆ ਇੰਨੀ ਭ੍ਰਿਸ਼ਟੀ ਹੋਈ ਇਸ ਵਸਤੂ ਨੂੰ ਕੱਪੜੇ ਨਾਲ ਕੱਜਣ ਦੀ ਕੀ ਲੋੜ ਸੀ, ਆਖਿਆ ਕੱਪੜੇ ਨਾਲ ਤਾਂ ਕੱਜਿਆ ਵੀ ਹੈ ਤਾਂ ਅੱਗੇ ਹੀ ਭ੍ਰਿਸ਼ਟੀ ਹੋਈ, ਪਰ ਕਿਸੇ ਅਕਿਰਤ ਘਣ ਵਿਅਕਤੀ ਦੀ ਨਿਗਾਹ ਇਹਦੇ ਤੇ ਨਾ ਪੈ ਜੇ ਕਿਉਂਕਿ ਹੋਰ ਭ੍ਰਸ਼ਟ ਜਾਏਗੀ, ਇਸ ਕਰਕੇ ਕੱਜਿਆ ਹੋਇਆ। ਅਕਿਰਤ ਘਣ ਵਿਅਕਤੀ ਬਾਰੇ ਅਕਿਰਤ ਘਣ ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ, ਇਸ ਧਰਤੀ ਤੇ ਅਗਰ ਜੇ ਕਿਸੇ ਦਾ ਭਾਰ ਹੈ ਤਾਂ ਉਹ ਅਕਿਰਤ ਘਣਾ ਦਾ, ਧਰਤੀ ਨੂੰ ਭਾਰ ਜੇ ਹੈ ਤਾਂ ਉਹ ਅਕਿਰਤ ਘਣਾ ਦਾ। ਭਾਈ ਸਾਹਿਬ ਭਾਈ ਬਾਲਾ ਜੀ ਕਹਿੰਦੇ ਵੀ ਫਲ ਲੈ ਕੇ ਫਲਾਂ ਦੇ ਨਾਲ ਪੇਟ ਵੀ ਭਰ ਕੇ ਉਸੇ ਦਰਖਤ ਨੂੰ ਕੋਈ ਛੇਦਣਾ ਚਾਹੇ ਕੱਟਣਾ ਚਾਹੇ ਫਿਰ ਉਹ ਅਕਿਰਤ ਘਣ ਹੈ, ਉਹਨੂੰ ਅਕਿਰਤ ਘਣੀ ਕਿਹਾ ਜਾਵੇਗਾ।
ਸੋਰਠਾ ਜੋ ਜੇ ਆਦ ਸੁਭਾਏ ਉਪਕਾਰੀ ਕ੍ਰਿਤ ਘਣ ਬੌਰ।
ਕਿਸੇ ਦਾ ਆਦ ਮੁੱਢਲਾ ਸੁਭਾਅ ਹੈ, ਜਿਵੇਂ ਦਰਖਤ ਦਾ ਸੁਭਾਅ ਹੈ ਵੀ ਉਹਨੂੰ ਕੋਈ ਕੱਟੇ ਉਹਨੇ ਤਾਂ ਵੀ ਉਹਦੇ ਤੇ ਕਿਰਪਾ ਹੀ ਕਰਨੀ, ਉਹਨੂੰ ਕੋਈ ਛੇਦੇ ਤਾਂ ਵੀ ਉਹਨੇ ਉਪਕਾਰ ਹੀ ਕਰਨਾ, ਤੇ ਜਿਹੜਾ ਅਕਿਰਤ ਘਣ ਵਿਅਕਤੀ ਹੈ ਉਹਦਾ ਵੀ ਉਹੀ ਸੁਭਾਅ ਮੁੱਢ ਤੋਂ ਉਸੇ ਤਰ੍ਹਾਂ ਹੀ ਰਹਿਣਾ ਵੀ ਜਿਹਨੇ ਉਪਕਾਰ ਕਰਨਾ ਉਹਨੇ ਉਸੇ ਦਾ ਬੁਰਾ ਮੰਗਣਾ ਹੈ, ਇਸੇ ਤਰ੍ਹਾਂ ਦੋਹਾਂ ਦਾ ਹੀ ਆਪਣਾ ਸੁਭਾਅ ਹੈ।
ਅੰਤ ਤੀਕ ਨਿਭਾਏ ਬਿਬ ਵਿਪਰੀਤ ਨਾ ਹੋਵੇ ਕਬ।
ਜਿਵੇਂ ਉਪਕਾਰੀ ਵੀ ਆਪਣਾ ਸੁਭਾਅ ਅੰਤ ਤੱਕ ਨਿਭਾਉਂਦਾ ਹੈ ਤੇ ਅਕਿਰਤ ਘਣ ਵੀ ਜਿਹੜਾ ਉਹ ਵੀ ਆਪਣਾ ਸੁਭਾਅ ਅੰਤ ਤੱਕ ਨਿਭਾਉਂਦਾ, ਦੋਵੇਂ ਆਪਣਾ ਸੁਭਾਅ ਨਹੀਂ ਛੱਡਦੇ। ਏਦਾਂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸੁਭਾਅ ਉਪਕਾਰੀ ਹੈ, ਜਿਹੜੇ ਅਕਿਰਤ ਘਣ ਲੋਕ ਸਨ ਉਹਨਾਂ ਦਾ ਵੀ ਉਹ ਸੁਭਾਅ, ਉਹਨਾਂ ਨੇ ਵੀ ਆਪਣਾ ਅੰਤ ਤੱਕ ਨਹੀਂ ਛੱਡਣਾ, ਤੇ ਮੇਰੇ ਸਤਿਗੁਰਾਂ ਦਾ ਸੁਭਾਅ ਤਾਂ ਹੈ ਹੀ ਅਕਿਰਤ ਘਣਾ ਨੂੰ ਪਾਲਦਾ, ਸਤਿਗੁਰਾਂ ਦਾ ਤਾਂ ਸੁਭਾਅ ਹੈ ਕਿ ਉਹ ਅਕਿਰਤ ਘਣਾ ਨੂੰ ਵੀ ਪਾਲਦੇ ਹਨ। ਐਸੇ ਪਾਲਣਹਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਜਿਹੜੇ ਅਕਿਰਤ ਘਣਾ ਤੇ ਵੀ ਤਰਸ ਕਰਕੇ ਦਇਆ ਕਰਕੇ ਉਹਨਾਂ ਨੂੰ ਪਾਲਦੇ ਹਨ।
ਟੋਟਕ ਛੰਦ ਸਮ ਪੰਨੰਗ ਲਿਓ ਪਛਾਣ ਤਿਸੈ।
ਉਦਾਹਰਣ ਦੇ ਕੇ ਦੂਸਰੀ ਉਦਾਹਰਣ ਭਾਈ ਬਾਲਾ ਜੀ ਦਿੰਦੇ, ਕਹਿੰਦੇ ਭਾਈ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਨਾ ਨਿੰਦਾ ਆਲੋਚਨਾ ਕਰਨ ਵਾਲੇ, ਉਹਨਾਂ ਦਾ ਸੁਭਾਅ ਸੱਪ ਵਾਂਗੂ ਹੁੰਦਾ, ਉਹਨਾਂ ਨੂੰ ਪੰਨਗ ਵਾਂਗੂ ਪਛਾਣ ਲਓ, ਉਹ ਸੱਪ ਦੇ ਤੁਲ ਨੇ।
ਇੱਕ ਪੀਵਤ ਪੈ ਜੇ ਤਾਂ ਦੱਸੈ,
ਜਿਹਦੇ ਕੋਲੋਂ ਦੁੱਧ ਪੀਂਦੇ ਨੇ ਉਸੇ ਨੂੰ ਡੱਸ ਲੈਂਦੇ ਨੇ। ਇਹ ਜਿਹੜੇ ਕਿਰਤ ਕਣ ਲੋਕ ਗੁਰੂ ਨਾਨਕ ਸਾਹਿਬ ਦੇ ਕੋਲੋਂ ਨਾਲੇ ਤਾਂ ਦਾਨ ਲੈਂਦੇ ਸੀ ਤੇ ਨਾਲੇ ਮਹਾਰਾਜ ਜੀ ਦੀ ਨਿੰਦਾ ਵੀ ਕਰਦੇ ਸਨ, ਫਿਰ ਸੱਪ ਵਾਂਗੂ ਸੁਭਾਅ ਹੋ ਗਿਆ ਨਾ ਵੀ ਜਿਹਨੇ ਦੁੱਧ ਪਿਆਇਆ ਮੁੜ ਕੇ ਉਸੇ ਨੂੰ ਡੱਸ ਲਿਆ। ਕਹਿੰਦੇ ਉਹ ਸੱਪ ਦੇ ਸੁਭਾਅ ਦੇ ਤੁਲ ਇਹੋ ਜਿਹੇ ਜੀਵ ਹੁੰਦੇ ਨੇ।
ਉਪਕਾਰ ਕੇ ਸੰਗ ਬੁਰਾ ਕਰੇ,
ਸੱਪ ਦਾ ਸੁਭਾਅ ਹੈ ਵੀ ਉਹਨੂੰ ਦੁੱਧ ਪਿਲਾ ਕੇ ਉਹਦੇ ਤੇ ਕੋਈ ਉਪਕਾਰ ਕਰੇ ਤੇ ਸੱਪ ਸਗੋਂ ਉਸ ਦੁੱਧ ਪਿਲਾਣ ਵਾਲੇ ਨੂੰ ਸ਼ੁਕਰਾਨਾ ਨਹੀਂ ਕਰਦਾ, ਸਗੋਂ ਬਦਲੇ ਵਿਚ ਡੱਸ ਕੇ ਉਹਨੂੰ ਡੰਗ ਮਾਰ ਕੇ ਜ਼ਹਿਰ ਉਹਦੇ ਸਰੀਰ ਚ ਫੈਲਾ ਦਿੰਦਾ। ਉਪਕਾਰ ਕਰਨ ਵਾਲੇ ਦਾ ਵੀ ਉਹ ਅੱਗੋਂ ਬੁਰਾ ਕਰਦਾ ਹੈ।
ਨਰਕੋਰ ਨਿਰਹਿ ਮਰ ਸੋ ਪਰ
ਇਹ ਹੀ ਹਾਲਤ ਉਹਨਾਂ ਲੋਕਾਂ ਦੀ ਹੈ ਜਿਹੜੇ ਮਹਾਰਾਜ ਜੀ ਦੀ ਨਿੰਦਾ ਕਰਦੇ ਸਨ, ਮਹਾਰਾਜ ਜੀ ਦੀ ਆਲੋਚਨਾ ਕਰਦੇ ਸੀ, ਚੁਗਲੀਆਂ ਕਰਦੇ ਸਨ ਨਵਾਬ ਦੌਲਤ ਖਾਂ ਦੇ ਕੋਲ ਜਾ ਜਾ ਕੇ। ਇਹੋ ਜਿਹੜੇ ਜੀਵ ਨੇ ਵੀ ਉਹਨਾਂ ਤੇ ਕੋਈ ਉਪਕਾਰ ਕਰੇ ਤੇ ਉਪਕਾਰ ਕਰਨ ਵਾਲੇ ਦਾ ਅੱਗੋਂ ਬੁਰਾ ਕਰਨ, ਭਾਈ ਬਾਲਾ ਜੀ ਕਹਿੰਦੇ ਇਹੋ ਜਿਹੇ ਜੀਵ ਘੋਰ ਨਰਕਾਂ ਵਿਚ ਸੁੱਟੇ ਜਾਂਦੇ ਹਨ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਘੋਰ ਨਰਕਾਂ ਵਿਚ ਵੀ ਉਹਨਾਂ ਨੂੰ ਥਾਂ ਪ੍ਰਾਪਤ ਨਹੀਂ ਹੁੰਦੀ।
ਪਰਮਾਰਥ ਮੈਂ ਮਤ ਹੈ ਜਿਨ ਕੇ,
ਪਰ ਜਿਨ੍ਹਾਂ ਦੀ ਬਿਰਤੀ ਪਰਮਾਰਥ ਵਿਚ ਜੁੜੀ ਹੋਈ ਹੈ।
ਕਬ ਹੋਵੇ ਬੁਰੇ ਮੈਂ ਨਾ ਤਿਨ ਕੇ,
ਕਦੇ ਕਿਸੇ ਦੇ ਬੁਰੇ ਵਿਚ ਆਪਣੀ ਬਿਰਤੀ ਨਹੀਂ ਰੱਖਦੇ। ਇਹੋ ਜਿਹੇ ਪਰਮਾਰਥ ਦੇ ਪਾਂਧੀ ਵੀ ਸੀ ਗੁਰੂ ਨਾਨਕ ਸਾਹਿਬ ਦੀ ਸੰਗਤ ਵਿਚ। ਆਲੋਚਨਾ ਕਰਨ ਵਾਲੇ ਤਾਂ ਹੁੰਦੇ ਨੇ ਸੰਸਾਰ ਵਿਚ, ਉਹ ਬਿਰਤੀ ਰੱਖਣ ਵਾਲੇ ਤਾਂ ਹੁੰਦੇ ਹੀ ਨੇ, ਜਿਹੜੇ ਭਗਤਾਂ ਦੇ ਵਿਰੋਧੀ ਆਦ ਜੁਗਾਦ ਹੁੰਦੇ ਹੀ ਆਏ ਨੇ ਨਾ। ਮਹਾਂਪੁਰਖ ਭਗਤ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ, ਪਰ ਉਹਨਾਂ ਦੇ ਨਾਲ ਬੁਰਾ ਕਰਨ ਵਾਲੇ ਬਹੁਤ ਨੇ, ਪਰ ਉਹਨਾਂ ਦਾ ਬੁਰਾ ਹੁੰਦਾ ਨਹੀਂ। ਤੇ ਜਿਹੜੇ ਪਰਮਾਰਥ ਦੇ ਪਾਂਧੀ ਨੇ ਉਹ ਵੀ ਆਉਂਦੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੋਲ, ਉਹ ਫਿਰ ਕਦੇ ਕਿਸੇ ਦੇ ਬੁਰੇ ਦੇ ਵਿਚ ਆਪਣੀ ਬਿਰਤੀ ਨਹੀਂ ਰੱਖਦੇ।
ਅਰਖੈ ਪਰ ਕੋ ਸੁਖ ਦੇਖ ਸਦਾ,
ਉਹ ਤਾਂ ਇਹ ਬਿਰਤੀ ਰੱਖਦੇ ਨੇ ਵੀ ਕਿਸੇ ਦੂਸਰੇ ਨੂੰ ਸੁਖ ਮਿਲੇ ਤੇ ਉਹਨਾਂ ਦਾ ਮਨ ਖੁਸ਼ ਹੁੰਦਾ। ਇਹ ਗੁਰਮੁਖਾਂ ਦੀ ਅਵਸਥਾ ਹੈ, ਕਿਸੇ ਨੂੰ ਸੁਖ ਮਿਲੇ, ਕਿਸੇ ਦੂਸਰੇ ਦਾ ਸੁਖ ਵੇਖ ਕੇ ਆਪਣਾ ਮਨ ਖੁਸ਼ ਰੱਖਣਾ, ਆਪਣੇ ਮਨ ਦੇ ਵਿਚ ਹਰਖ ਦੀ ਬਿਰਤੀ ਰੱਖਣੀ। ਭਲਾ ਕੀਤਾ ਵਾਹਿਗੁਰੂ ਜੇ ਸਾਰੇ ਸੰਸਾਰ ਵਿਚ ਹੀ ਸੁਖ ਵਰਤਾ ਹੈ, ਇਹੀ ਗੁਰਮੁਖ ਮੰਗ ਮੰਗਦਾ ਹੈ।
ਪਰ ਪੀਰ ਸਹਾਰ ਸਕੇ ਨਾ ਕਦਾ,
ਕਿਸੇ ਦੂਸਰੇ ਦੀ ਪੀੜ ਬਗਾਨੇ ਦੀ ਪੀੜ ਸਹਾਰ ਨਹੀਂ ਸਕਦਾ, ਕਿਸੇ ਦੂਸਰੇ ਦੀ ਬਗਾਨੇ ਦੀ ਪੀੜਾ ਨੂੰ ਉਹ ਕਦੇ ਸਹਾਰ ਨਹੀਂ ਸਕਦਾ, ਇਹ ਗੁਰਮੁਖ ਦੀ ਅਵਸਥਾ ਹੈ।
ਕਰਨਾ ਮਨ ਕੋਮਲ ਸੀਲ ਜੁਤੰਗ,
ਮਨ ਦੇ ਵਿਚ ਕਰੁਣਾ ਹੁੰਦੀ ਹੈ, ਉਹਨਾਂ ਦਾ ਸੁਭਾਅ ਕੋਮਲ ਹੁੰਦਾ ਹੈ, ਉਹ ਕੋਮਲਤਾ ਸਹਿਤ ਕਰੁਣਾ ਵਾਲਾ ਸੁਭਾਅ ਧਾਰਨ ਕਰਕੇ ਹਰ ਇੱਕ ਜੀਵ ਤੇ ਤਰਸ ਤੇ ਕਿਰਪਾ ਹੀ ਕਰਦੇ ਹਨ।
ਸੁਖ ਪਾਵਤ ਹੈ ਪਰਲੋਕ ਗਤੰਗ,
ਇੱਥੇ ਸੁਖ ਮਿਲਦਾ ਹੈ ਔਰ ਅੱਗੇ ਪਰਲੋਕ ਵਿਚ ਵੀ ਉਹਨਾਂ ਨੂੰ ਮੁਕਤੀ ਮਿਲਦੀ ਹੈ। ਜਿਹੜੇ ਇਹੋ ਜਿਹੀ ਅਵਸਥਾ ਵਾਲੇ ਨੇ, ਜਿਨ੍ਹਾਂ ਦੀ ਉੱਪਰ ਅਵਸਥਾ ਦੱਸੀ ਹੈ ਸੱਪ ਵਾਂਗੂ ਜਾਂ ਕਿਰਤ ਘਣ ਵਾਂਗੂ, ਉਹਨਾਂ ਨੂੰ ਨਾ ਇੱਥੇ ਸੁੱਖ ਤੇ ਨਾ ਅੱਗੇ ਗਤ ਮੁਕਤੀ ਮਿਲਦੀ ਹੈ। ਪਰ ਜਿਹੜੇ ਗੁਰਮੁਖਾਂ ਵਾਲੀ ਅਵਸਥਾ ਰੱਖ ਕੇ ਸਾਰਿਆਂ ਦਾ ਭਲਾ ਹੀ ਲੋੜਦੇ ਨੇ, ਕਿਸੇ ਨਾਲ ਦੁਆਇਸ਼ ਰੱਖਦੇ ਹੀ ਨਹੀਂ, ਮਹਾਰਾਜ ਜੀ ਭਾਈ ਬਾਲਾ ਜੀ ਕਹਿੰਦੇ ਉਹਨਾਂ ਨੂੰ ਇੱਥੇ ਵੀ ਸੁੱਖ ਮਿਲਦਾ ਹੈ ਔਰ ਉਹ ਅੱਗੇ ਪਰਲੋਕ ਵਿਚ ਵੀ ਮੁਕਤੀ ਨੂੰ ਪ੍ਰਾਪਤ ਕਰਦੇ ਹਨ।
ਈਰਖਾ ਪਰਖਾ ਛਰ ਆਮ ਰੱਖਾ,
ਈਰਖਾ ਰੱਖਣੀ, ਕਠੋਰ ਪੁਣੇ ਦੀ ਬਿਰਤੀ ਰੱਖਣੀ, ਛਲ ਰੱਖਣਾ, ਇਹੋ ਜਿਹੀਆਂ ਜਿਹੜੀਆਂ ਬਿਰਤੀਆਂ ਹਨ।
ਮਨ ਸ਼ਾਂਤ ਸਦਾ ਇਨ ਤੇ ਤਰਖਾ,
ਇਹਨਾਂ ਸਾਰੀਆਂ ਬਿਰਤੀਆਂ ਤੋਂ ਗੁਰਮੁਖ ਆਪਣਾ ਮਨ ਸ਼ਾਂਤ ਰੱਖਦਾ ਹੈ। ਗੁਰਮੁਖ ਦੇ ਮਨ ਚ ਨਾ ਈਰਖਾ ਹੁੰਦੀ ਹੈ, ਨਾ ਕਠੋਰਤਾਈ ਦੀ ਬਿਰਤੀ ਹੁੰਦੀ ਹੈ, ਉਹ ਨਾ ਕਿਸੇ ਨਾਲ ਛਲ ਕਪਟ ਦੀ ਬਿਰਤੀ ਰੱਖਦਾ ਹੈ। ਗੁਰਮੁਖ ਦੇ ਅੰਦਰ ਸਦਾ ਸ਼ਾਂਤ ਅਵਸਥਾ ਬਣੀ ਰਹਿੰਦੀ ਹੈ। ਉਸ ਸ਼ਾਂਤ ਅਵਸਥਾ ਵਿੱਚ ਗੁਰਮੁਖ ਆਪਣੀ ਸੁਰਤ ਨੂੰ ਟਿਕਾਈ ਰੱਖਦੇ ਨੇ।
ਦੋਹੇਰਾ ਸ੍ਰੀ ਅੰਗਦ ਬਾਲਾ ਕੇ ਸੁਣੋ ਬੋਰ ਇਤਿਹਾਸ।
ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਹੁਣ ਕਥਾ ਸੁਣਾਉਣ ਲੱਗੇ। ਜਦੋਂ ਸਿੱਖਾਂ ਦਾ ਸੰਸਾ ਦੂਰ ਹੋ ਗਿਆ ਨਾ, ਵੀ ਜਿਹੜੇ ਮਹਾਰਾਜ ਜੀ ਦਾ ਬੁਰਾ ਮੰਗਦੇ ਨੇ ਉਹ ਕਿਹੋ ਜਿਹੇ ਨੇ, ਇਹ ਸੰਸੇ ਦੀ ਨਿਵਿਰਤੀ ਕਰ ਦਿੱਤੀ ਭਾਈ ਬਾਲਾ ਜੀ ਨੂੰ ਉੱਪਰ ਇਹ ਬਚਨ ਕਹਿ ਕੇ ਵੀ ਉਹ ਦੇ ਵੀ ਸੱਪ ਨੂੰ ਦੁੱਧ ਪਿਆਓ ਫਿਰ ਵੀ ਜ਼ਹਿਰ ਸੁੱਟਦੇ ਨੇ। ਹੁਣ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਹੁਣ ਮੈਂ ਤੁਹਾਨੂੰ ਗੁਰੂ ਸਾਹਿਬ ਦਾ ਇਤਿਹਾਸ ਸੁਣਾਉਣਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਜੋ ਪਵਿੱਤਰ ਕਥਾ ਹੈ ਉਹ ਆਪ ਜੀ ਨੂੰ ਸੁਣਾਉਂਦਾ ਹਾਂ।
ਅਸਮਿਤ ਕਾਲ ਬਿਤਾਵਈ ਜੋ ਦਾਤਾ ਸੁਖ ਰਾਸ।
ਇਸ ਪ੍ਰਕਾਰ ਨਾਲ ਸਤਿਗੁਰੂ ਜੀ ਸਮਾਂ ਬਤੀਤ ਕਰ ਰਹੇ ਨੇ ਜੋ ਸਾਰੇ ਸੁਖਾਂ ਦੇ ਦਾਤੇ ਹਨ।
ਸੁਰਠਾ ਆਏ ਸਮੈਂ ਦਿਨ ਰਹਿਣ ਰਹਿਤ ਸੁਲੱਖਣੀ ਪੁਨ ਸੁਮਤ।
ਇਧਰ ਹੁਣ ਮਾਤਾ ਸੁਲੱਖਣੀ ਜੀ ਜੋ ਪਤ ਵਰਤਾ ਧਰਮ ਨੂੰ ਪਾਲ ਰਹੇ ਨੇ, ਬੇਬੇ ਨਾਨਕੀ ਨੇ ਵੀ ਇਨ੍ਹਾਂ ਨੂੰ ਸਿੱਖਿਆ ਦਿੱਤੀ ਹੈ। ਮਾਤਾ ਸੁਲੱਖਣੀ ਜੀ ਹੁਣ ਸਤਿਗੁਰੂ ਜੀ ਦੀ ਆਗਿਆ ਵਿਚ ਰਹਿੰਦੇ ਹਨ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਉਸੇ ਤਰ੍ਹਾਂ ਮਾਤਾ ਸੁਲੱਖਣੀ ਜੀ ਵਿਚਰਦੇ ਨੇ। ਰਾਤ ਦਿਨ ਮਾਤਾ ਸੁਲੱਖਣੀ ਜੀ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਚ ਹੀ ਰਹਿੰਦੇ ਹਨ।
ਜਿਉ ਉਚਰਤ ਮੁਖ ਬੈਨ ਤਿਉ ਸਭ ਕਿਰਤ ਕਮਾਵੇ।
ਸੁਮਤਵਾਨ ਮਾਤਾ ਸੁਲੱਖਣੀ ਜੀ ਨੂੰ ਜਿਵੇਂ ਗੁਰੂ ਨਾਨਕ ਸਾਹਿਬ ਜੀ ਹੁਕਮ ਕਰਦੇ ਨੇ ਉਸੇ ਤਰ੍ਹਾਂ ਦੀ ਕਿਰਤ ਮਾਤਾ ਸੁਲੱਖਣੀ ਜੀ ਕਰਦੇ ਹਨ। ਜਿਵੇਂ ਹੁਕਮ ਹੁੰਦਾ ਮਹਾਰਾਜ ਜੀ ਦਾ ਉਸੇ ਹੁਕਮ ਅਨੁਸਾਰ ਮਾਤਾ ਸੁਲੱਖਣੀ ਜੀ ਆਪਣੇ ਆਪ ਨੂੰ ਢਾਲਦੇ ਨੇ।
ਦੋਹੇਰਾ ਕਮਲ ਬਦਨ ਜਬ ਸਦਨ ਮੈਂ ਬੈਸੇ ਆਨ ਮੁਕੰਦ।
ਕਮਲ ਜੇ ਸੁੰਦਰ ਚਿਹਰੇ ਵਾਲੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਜਿਸ ਵੇਲੇ ਦਇਆ ਕਰਕੇ ਕਿਰਪਾ ਕਰਕੇ ਰਹਿਮਤ ਕਰਕੇ ਘਰ ਆਉਂਦੇ ਨੇ, ਸੰਧਿਆ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮੰਦਰਾਂ ਚ ਆ ਕੇ ਬੈਠਦੇ ਨੇ।
ਦਾਸੀ ਕਰਕੇ ਬਿਜਨਲੇ ਪੋਨ ਚੁਲਾਵੇ ਮੰਦ।
ਤੇ ਦਾਸੀਆਂ ਪੱਖਾਂ ਝਲਦੀਆਂ ਨੇ ਮਹਾਰਾਜ ਜੀ ਨੂੰ, ਤੇ ਮਾਤਾ ਸੁਲੱਖਣੀ ਜੀ ਉਹਨਾਂ ਦੇ ਹੱਥੋਂ ਪੱਖਾ ਆਪ ਪਕੜ ਲੈਂਦੇ ਨੇ, ਤੇ ਆਪ ਆਪਣੇ ਹੱਥੀਂ ਆਪਣੇ ਪਤੀ ਦੇਵ ਪਰਮੇਸ਼ਵਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮਾਤਾ ਸੁਲੱਖਣੀ ਜੀ ਪੱਖਾ ਝੱਲਣ ਦੀ ਸੇਵਾ ਕਰਦੇ ਨੇ।
ਸ਼ੀਤਲ ਜਲ ਨਿਜ ਹੱਥ ਲੈ ਪਾਦ ਪਖਾਰ ਸਪ੍ਰੀਤ।
ਆਪ ਸ਼ੀਤਲ ਠੰਡਾ ਜਲ ਲਿਆ ਕੇ ਜਦੋਂ ਸਤਿਗੁਰੂ ਜੀ ਘਰ ਆਉਂਦੇ ਨੇ, ਮਹਾਰਾਜ ਜੀ ਨੂੰ ਘਰ ਆਉਂਦਿਆਂ ਵੇਖਦਿਆਂ ਹੀ ਜਲ ਲਿਆ ਕੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨੂੰ ਉਸ ਜਲ ਦੇ ਨਾਲ ਇਸ਼ਨਾਨ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਇਸ਼ਨਾਨ ਕਰਾਉਂਦੇ ਨੇ।
ਪੁਨ ਅੰਚਰ ਸੋ ਪਹੁੰਚ ਕੇ ਸੇਵਤ ਯਾ ਵਿਦ ਨੀਤ।
ਮਹਾਰਾਜ ਜੀ ਦੇ ਚਰਨ ਧੋ ਕੇ ਜਲ ਦੇ ਨਾਲ ਫਿਰ ਮਾਤਾ ਸੁਲੱਖਣੀ ਜੀ ਕੱਪੜੇ ਨਾਲ ਸਵੱਛ ਕੱਪੜੇ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਨੂੰ ਪੂੰਝਦੇ ਹਨ। ਇਹ ਸੇਵਾ ਮਾਤਾ ਸੁਲੱਖਣੀ ਜੀ ਰੋਜ਼ ਕਰਦੇ ਨੇ। ਜਦੋਂ ਸਤਿਗੁਰੂ ਜੀ ਮੋਦੀ ਖਾਨੇ ਚ ਆਉਂਦੇ ਨੇ, ਮਾਤਾ ਜੀ ਜਲ ਲੈ ਕੇ ਸਤਿਗੁਰਾਂ ਦੇ ਚਰਨ ਧੋ ਕੇ ਫਿਰ ਮਹਾਰਾਜ ਜੀ ਦੇ ਚਰਨਾਂ ਨੂੰ ਸਵੱਛ ਵਸਤਰ ਦੇ ਨਾਲ ਸਾਫ ਕਰਦੇ ਹਨ।
ਸਦਨ ਵਿਖੇ ਸੇਵਾ ਸਰਵ ਦਾਸੀ ਦਾਸ ਹਟਾਏ।
ਇੱਥੋਂ ਤੱਕ ਕਿ ਮਾਤਾ ਸੁਲੱਖਣੀ ਜੀ ਨੇ ਆਪਣੇ ਘਰ ਵਿਚ ਜਿਹੜੀਆਂ ਦਾਸੀਆਂ ਦਾਸ ਸੇਵਾ ਕਰਨ ਵਾਲੇ ਸੀ ਨਾ, ਸਾਰਿਆਂ ਨੂੰ ਹਟਾ ਦਿੱਤਾ, ਵਰਗ ਦਿੱਤਾ ਵੀ ਜਿੰਨੀ ਸੇਵਾ ਮਹਾਰਾਜ ਜੀ ਦੀ ਉਹ ਮੈਂ ਆਪਣੇ ਹੱਥੀਂ ਕਰਨੀ, ਚਾਹੇ ਉਹ ਵਸਤਰ ਧੋਣ ਦੀ ਸੇਵਾ ਹੈ, ਚਾਹੇ ਸਤਿਗੁਰੂ ਜੀ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ ਛਕਾਉਣ ਦੀ ਸੇਵਾ ਹੈ। ਮਾਤਾ ਸੁਲੱਖਣੀ ਜੀ ਕਹਿੰਦੇ ਮੈਂ ਆਪਣੇ ਹੱਥੀਂ ਕਰਨੀ ਆ। ਦਾਸੀਆਂ ਦਾਸ ਸਾਰੇ ਵਰਗ ਦਿੱਤੇ, ਉਹਨਾਂ ਨੂੰ ਕਹਿ ਦਿੱਤਾ ਕਿ ਹੁਣ ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ, ਮੈਂ ਮਹਾਰਾਜ ਸਤਿਗੁਰਾਂ ਦੇ ਘਰ ਦੀ ਸੇਵਾ ਆਪ ਸੇਵਕ ਬਣ ਕੇ ਕਰਨੀ ਹੈ।
ਕਰਸ ਸੁਲੱਖਣੀ ਪਾਉ ਤਰ ਮਨ ਕੋ ਮਾਨ ਮਿਟਾਏ।
ਮਨ ਦਾ ਮਾਣ ਛੱਡ ਕੇ, ਮਨ ਦੇ ਮਾਣ ਦੀ ਨਿਵਿਰਤੀ ਕਰਕੇ, त्याग के माता सुलखणी जी बड़ी भावना सहित महाराज गुरु नानक साहब जी और सतगुरां दे ग्रह दी सेवा करदे हन।
टूटक छंद कर जाचन जाचक आवत है,
क्योंकि जदो सतगुरु जी घर हुंदे ने मंगतियां नूं पता लगदा वी महाराज जी घर ने, ओ मंगते महाराज जी दे घर भी आ जांदे ने मंगण वास्ते, पिछे पिछे घर भी जा चका के मंगदे ने।
जात सोते पावत
ते माता सुलखणी जी दा भी सुभा गुरु नानक साहब वांगू ही बन गया, क्योंकि महाराज जी दा हुक्म है भी किसे जाचक नूं नहीं मोड़ना, ते माता जी भी उदार चित दे नाल उन्हां जाचकां दीआं झोलियां च दान पाउंदे हन।
ने जावत छूच मुरियो घर ते,
माता जी दे ग्रह तों कोई भी घरों खाली नहीं जांदा। महाराज गुरु नानक साहब दा घर है ते माता सुलखणी जी चाहुंदे ने भी मेरे पति देव जी मेरे ते प्रसन्न रहण, ओ मेरे ते दया करण, ते दया किवें हो सकदी जे मैं उन्हां दे हुक्म च रहां, उन्हां दी आग्या विच रहां। ते गुरु साहब दी आग्या ए वी आ वी कोई साडे घरों खाली ना जावे मंगता, तो माता जी किसे नूं महाराज जी दे घरों अपने घरों खाली नहीं जान दिंदे।
हर खाती उदारत दे करते,
बड़ी खुशी दे नाल माता सुलखणी जी आप अपने हथी दान करदे ने।
जिव श्री गुरु आपन देता, तिव दीन लगी सुख होत मां।
जिवें सतगुरु जी उधर मोदी खाने च दान करदे ने ना, ऐन उसे तरह माता सुलखणी जी घर च दान करदे ने, क्योंकि दिन समय कई घर आ जांदे ने ते माता जी उन्हां नूं उसे तरह दान करदे ने जिवें सतगुरु गुरु नानक साहब जी मोदी खाने च दान करदे हन।
हर खै जी शरीर करे पुन सो,
कम करदे ने माता सुलखणी जी ओ कर्म करदे ने जिस कर्म दे कीतियां, जिस सेवा दे कीतियां महाराज गुरु नानक साहब जी मेरे ते प्रसन्न हो जान, सतगुरु जी मेरे ते रीझ पैण, एहो जे चाओ नाल माता जी सेवा करदे ने।
अनुसार रहे तन ओ मन सो,
और हर वेले मन तन करके सतगुरां दे अनुसार रहिंदे ने माता सुलखणी जी। मन दे विच भी कदे सतगुरां तों विपरीत भाव नहीं लियांदे, समर्पण वाला भाव भी जिवें मेरे साहिब जी राजी हुंदे ने मैं उसे तरह रहां, एहो जी व्यवस्था बना के माता सुलखणी जी मन तन करके सतगुरां दे अनुसार रहिंदे हन।
दोहेरा आरंता दिग सुध फटक ज्यों आरन है जात।
भाई साहब जी उदाहरण दिंदे ने, कहिंदे वेखो भाई जिवें लाल रंग दे कोल फटक दी मणि रखी होवे ना, बिलौर दा शीशा, ते लाल रंग दे कोल पया ना शुद्ध शीशा बिलौर दा, ओ भी लाल हो जांदा है, ओदे विच भी लाली नजर आउण लग पैंदी है, ओदे विच भी लाल ही रंग बन जांदा है।
त्यों श्री गुरु प्रताप ते भई अधिक वरदात।
इसे तरह महाराज गुरु नानक साहब दे प्रताप करके सतगुरां दी संगत करके माता सुलखणी जी भी ओहो जिही हो गए ने जिहो जिहा सतगुरां दा सुभा है। उसे तरह उदारता वाली बिरती, दान पुन करन वाली बिरती ਉਹ ਮਾਤਾ ਸੁਲੱਖਣੀ ਜੀ ਦੀ ਬਣ ਗਈ ਹੈ। ਜਿਵੇਂ ਬਿਲੌਰ ਦਾ ਸ਼ੀਸ਼ਾ ਲਾਲ ਰੰਗ ਦੇ ਕੋਲ ਪਿਆ ਲਾਲ ਹੋ ਜਾਂਦਾ ਹੈ, ਏਦਾਂ ਸਤਿਗੁਰਾਂ ਦੀ ਸੰਗਤ ਦੇ ਪ੍ਰਤਾਪ ਸਦਕਾ ਮਾਤਾ ਸੁਲੱਖਣੀ ਜੀ ਦਾ ਮਨ ਉਸੇ ਰੰਗ ਵਿਚ ਰੰਗਿਆ ਗਿਆ ਹੈ।
ਸ੍ਰੀ ਨਾਨਕ ਪ੍ਰਸਿੱਧ ਹੈ ਕਰਨਾ ਕਰਤ ਅਪਾਰ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਵੇਖਿਆ ਵੀ ਸੁਲੱਖਣੀ ਜੀ ਸਾਡੇ ਅਨੁਸਾਰ ਹੋ ਗਏ ਨੇ, ਜਿਵੇਂ ਸਾਡੀ ਮਰਜ਼ੀ ਹੁੰਦੀ ਉਸ ਮਰਜ਼ੀ ਅਨੁਸਾਰ ਵਿਚਰਦੇ ਨੇ। ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਰੀਝਦੇ ਨੇ ਸੇਵਾ ਵੇਖ ਕੇ। ਕੋਈ ਮਨ ਹੀ ਹੋਵੇ, ਪਹਿਲਾਂ ਮਾਣ ਸੀ ਮਾਤਾ ਸੁਲੱਖਣੀ ਦੇ ਮਨ ਚ ਵੀ ਮੈਂ ਇਹਨਾਂ ਦੀ ਘਰਵਾਲੀ ਹਾਂ, ਪਰ ਹੁਣ ਉਹ ਮਾਣ ਛੱਡਿਆ, ਸੇਵਾ ਵਿਚ ਜੁੜ ਗਏ ਨੇ, ਤੇ ਮਹਾਰਾਜ ਸਤਿਗੁਰੂ ਜੀ ਦੀ ਪ੍ਰਸੰਨਤਾ ਵੀ ਹੋ ਗਈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਾਤਾ ਸੁਲੱਖਣੀ ਜੀ ਤੇ ਪ੍ਰਸੰਨ ਹੋ ਗਏ ਨੇ, ਕਰੁਣਾ ਦੇ ਘਰ ਵਿਚ ਆ ਗਏ ਨੇ।
ਰਜਨੀ ਰਾਜੇ ਪੌਨ ਮੈਂ ਬਾਸੁਰ ਆਪਣ ਤਾਰ।
ਜਿਸ ਵੇਲੇ ਰਾਤਰੀ ਦਾ ਸਮਾਂ ਹੁੰਦਾ ਮਹਾਰਾਜ ਜੀ ਸ਼ਾਮ ਸਮੇਂ ਘਰ ਆ ਜਾਂਦੇ ਨੇ, ਦਿਨ ਚੜਦਾ ਅੰਮ੍ਰਿਤ ਵੇਲਾ ਹੁੰਦਾ ਆਪਣੇ ਨਿਤਨੇਮ ਸਾਧਨਾ ਚ ਜੁੜਨ ਤੋਂ ਬਾਅਦ ਫਿਰ ਮੋਦੀ ਖਾਨੇ ਵਿਚ ਸਾਰਾ ਦਿਨ ਬੈਠ ਕੇ ਦਾਨ ਕਰਦੇ ਨੇ।
ਸਮਾਂ ਬਤੀਤਿਓ ਕਿਸਕ ਜਬ ਸਾਧਵੀ ਪਤੀ ਸੰਜੋਗ।
ਇਸੇ ਤਰ੍ਹਾਂ ਸਮਾਂ ਕੁਝ ਬਤੀਤ ਹੋਇਆ, ਜਗਤ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਿਹਰ ਦ੍ਰਿਸ਼ਟੀ ਕਿਰਪਾ ਦ੍ਰਿਸ਼ਟੀ ਮਾਤਾ ਸੁਲੱਖਣੀ ਜੀ ਤੇ ਹੋਈ ਹੈ।
ਗਰਭ ਧਰਨੀ ਕੋ ਬਹੋਰ ਹਰਖੀ ਔਰ ਹਰ ਸੋਗ।
ਉਹ ਮਾਤਾ ਸੁਲੱਖਣੀ ਜੀ ਨੇ ਪਹਿਲਾ ਗਰਭ ਧਾਰਨ ਕੀਤਾ ਹੈ ਔਰ ਸਾਰੇ ਪਾਸੇ ਖੁਸ਼ੀਆਂ ਤੇ ਉਮੰਗ ਸਰਬ ਥਾਵਾਂ ਤੇ ਭਾਰੀ ਆਨੰਦ ਵਰਤਿਆ ਹੈ।
ਸਵਈਆ ਤੇ ਕਾਲ ਮੈਂ ਸਾਲ ਬਤੀਸ ਕੀ ਬੈਸ ਸਰੀਰ ਧਰੇ ਬਿਤੇ ਸੁਖ ਰਾਸਾ।
ਉਸ ਸਮੇਂ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਮਰ ਤਕਰੀਬਨ 32 ਸਾਲ ਦੇ ਨੇੜੇ ਹੋ ਚੁੱਕੀ ਸੀ ਜਿਸ ਵੇਲੇ ਮਹਾਰਾਜ ਜੀ ਦੇ ਗ੍ਰਹਿ ਵਿਖੇ ਪਹਿਲੇ ਬਾਲਕ ਨੇ ਜਨਮ ਲੈਣਾ ਬਾਬਾ ਸ੍ਰੀ ਚੰਦ ਜੀ ਨੇ। ਉਸ ਸਮੇਂ ਮੇਰੇ ਸਾਹਿਬ ਜੀ ਦੇ ਸਰੀਰ ਦੀ ਉਮਰ, ਅਸਲ ਵਿਚ ਗੁਰੂ ਸਾਹਿਬ ਜੀ ਉਮਰਾਂ ਜੂਨੀਆਂ ਵਿਚ ਨਹੀਂ ਅਜੂਨੀ ਨੇ, ਪਰ ਸਰੀਰ ਦੀ ਉਮਰ ਜਿੰਨਾ ਚਿਰ ਹੋ ਗਿਆ ਸਰੀਰ ਧਾਰਨ ਕੀਤਿਆਂ, ਕਹਿੰਦੇ 32 ਸਾਲ ਦੀ ਉਮਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੁਖਦਾ ਤੇ ਸਤਿਗੁਰਾਂ ਦੀ ਹੋ ਚੁੱਕੀ ਹੈ।
ਕਈ ਕੋਟ ਨਿਆਲ ਕਰੇ ਜਿਨ ਮਾਨਵ ਜਾਈ ਕੇ ਨਾਮ ਕਟੇ ਜਮ ਫਾਸਾ।
ਕਈ ਕਰੋੜਾਂ ਜੀਵ ਜਿਨ੍ਹਾਂ ਨੇ ਕਿਰਪਾ ਕਰਕੇ ਨਿਹਾਲ ਕਰ ਦਿੱਤੇ ਹਨ, ਜਿਨ੍ਹਾਂ ਦਾ ਨਾਂ ਲਈਏ ਤੇ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਨੇ। ਕਹੀਏ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਾਂ ਲੈਂਦਿਆਂ ਜਨਮ ਜਨਮਾਂਤਰਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ।
ਨਿਪ ਜਿਓ ਸ੍ਰੀ ਚੰਦ ਮਹਾਂ ਸੁਖ ਕੰਦ ਆਨੰਦ ਬੜਾ ਪਰਿਵਾਰ ਹੁਲਾਸਾ।
ਕਹਿੰਦੇ ਸਮਾਂ ਬੀਤਿਆ, ਮਹਾਰਾਜ ਸਤਿਗੁਰਾਂ ਦੀ ਦਇਆ ਦ੍ਰਿਸ਼ਟੀ ਹੋਈ, ਮਾਤਾ ਸੁਲੱਖਣੀ ਜੀ ਦੇ ਗ੍ਰਹਿ ਵਿਖੇ ਇੱਕ ਬਾਲਕ ਨੇ ਜਨਮ ਲਿਆ ਹੈ ਔਰ ਉਸ ਬਾਲਕ ਦਾ ਨਾਮ ਰੱਖਿਆ ਹੈ ਬਾਬਾ ਸ੍ਰੀ ਚੰਦ ਜੀ। ਬੜੀਆਂ ਖੁਸ਼ੀਆਂ ਹੋਈਆਂ, ਬੜੇ ਸੁਖ ਆਨੰਦ ਚਾਰੇ ਪਾਸੇ ਪਰਿਵਾਰ ਦੇ ਵਿਚ ਹੁਲਾਸ ਵਧਿਆ ਹੈ।
ਸੁਨਤਾ ਛਿਨ ਨਾਨਕੀ ਅੰਗ ਨਾ ਮਾਵਤ ਪਾਵਤ ਆਮੀ ਅਮੀ ਜੀਵ ਪਾਸਾ।
ਸਭ ਤੋਂ ਭਾਰੀ ਖੁਸ਼ੀ ਹੋਈ ਹੈ ਬੇਬੇ ਨਾਨਕੀ ਜੀ ਨੂੰ। ਕਹਿੰਦੇ ਇੰਨੀ ਖੁਸ਼ੀ, ਇੰਨਾ ਆਨੰਦ ਕਿ ਮੇਰੇ ਗ੍ਰਹਿ ਵਿਖੇ ਭਤੀਜਾ ਆਇਆ ਹੈ, ਮੇਰੇ ਵੀਰ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਬੜਾ ਆਨੰਦ, ਬੜੀ ਭਾਰੀ ਖੁਸ਼ੀ ਮਾਤਾ ਨਾਨਕੀ ਬੇਬੇ ਨਾਨਕੀ ਦੇ ਮਨ ਚ ਹੋਈ ਹੈ।
ਬਾਂਦ ਮਨੋਹਰ ਤੋਰਨ ਤਰਨ ਹੋਰ ਉਛਾ ਸਪੂਰਨ ਕੀਨੇ।
ਇੱਦਾਂ ਖੁਸ਼ੀ ਹੋਈ ਵੀ ਮਾਨੋ ਜਿਵੇਂ ਅੰਮ੍ਰਿਤ ਹੀ ਮਿਲ ਗਿਆ ਹੈ, ਅੰਮ੍ਰਿਤ ਦਾ ਕੁੰਟ ਮਿਲ ਗਿਆ ਹੈ ਮਾਤਾ ਬੇਬੇ ਨਾਨਕੀ ਨੂੰ। ਦਰਵਾਜਿਆਂ ਮੂਹਰੇ ਸ਼੍ਰੀ ਬੰਨ ਦਿੱਤੇ ਨੇ ਜੋ ਖੁਸ਼ੀ ਦਾ ਪ੍ਰਤੀਕ ਹਨ, ਤੇ ਸੋਹਣੇ ਦਰਖਤ ਹਰੇ ਜਿਹੜੇ ਸਨ, ਕੇਲਿਆਂ ਦੇ ਪੱਤੇ ਆਦਿਕ ਵੀ ਘਰਾਂ ਦੇ ਮੂਹਰਿਆਂ ਉਸ ਵੇਲੇ ਲੋਕਾਂ ਨੇ ਬੰਨ ਦਿੱਤੇ ਇਹ ਖੁਸ਼ੀ ਦਾ ਸਮਾਂ ਜਾਣ ਕੇ।
ਅੰਗਨ ਬਾਰ ਮੈਂ ਮੰਗਨ ਮੰਗਤ ਮੰਗਲ ਹੋਤ ਅਮੰਗਲ ਹੀਨੇ।
ਵਿਹੜੇ ਵਿਚ ਮੰਗਤਿਆਂ ਦੀਆਂ ਭੀੜਾਂ ਲੱਗ ਗਈਆਂ ਬੇਬੇ ਨਾਨਕੀ ਦੇ ਦੁਆਰ ਤੇ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਮੰਦਰਾਂ ਵਿਚ ਵੀ, ਤੇ ਮੰਗਲ ਹੋਣ ਲੱਗੇ, ਖੁਸ਼ੀਆਂ ਹੋਣ ਲੱਗੀਆਂ, ਅਮੰਗਲ ਚਲੇ ਗਏ।
ਲੈ ਨਿਜ ਪਾਨ ਦਿਓ ਧਨ ਦਾਨ ਸੋ ਨਾਨਕੀ ਭਾਗ ਵਡੇ ਸ਼ੁਭ ਚੀਨੇ।
ਬੇਬੇ ਨਾਨਕੀ ਜੀ ਆਪਣੇ ਭਤੀਜੇ ਸ੍ਰੀ ਚੰਦ ਜੀ ਦੇ ਸੀਸ ਤੋਂ ਧਨ ਵਾਰ ਵਾਰ ਕੇ ਬਾਹਰ ਜਾਚਕਾਂ ਦੀਆਂ ਝੋਲੀਆਂ ਵਿਚ ਪਾਉਂਦੇ ਨੇ ਔਰ ਆਪਣੇ ਵੱਡੇ ਭਾਗ ਜਾਣਦੇ ਹਨ।
ਅੰਗਨ ਆਏ ਵਧਾਈ ਸੁਨਾਵ ਯਾਬਿਦ ਹੋਤ ਆਨੰਦ ਨਵੀਨੇ।
ਸਾਡੀਆਂ ਇਸਤਰੀਆਂ ਆ ਗਈਆਂ, ਆ ਕੇ ਵਧਾਈਆਂ ਦੇਂਦੀਆਂ ਬੇਬੇ ਨਾਨਕੀ ਨੂੰ, ਮਾਤਾ ਸੁਲੱਖਣੀ ਜੀ ਨੂੰ ਆ ਕੇ ਵਧਾਈਆਂ ਦੇਂਦੀਆਂ ਨੇ, ਬੜੇ ਭਾਰੀ ਨਵੇਂ ਆਨੰਦ ਵਰਤੇ ਹਨ।
ਪਾਲਤ ਤਾਤ ਦੁਲਾਰਤ ਮਾਤ ਨਵਾਵਤ ਹਾਥ ਸੁਮਲ ਬਾਰੇ।
ਇਸ ਤਰ੍ਹਾਂ ਮਾਤਾ ਸੁਲੱਖਣੀ ਜੀ ਆਪ ਆਪਣੇ ਹੱਥੀ ਆਪਣੇ ਸਪੁੱਤਰ ਦੀ ਪਾਲਣਾ ਕਰਦੇ, ਦੁਲਾਰਦੇ ਨੇ, ਹੱਥੀ ਇਸ਼ਨਾਨ ਕਰਾਉਂਦੇ ਹਨ।
ਆਨਨ ਆਰਨ ਜਾਤ ਨਿਹਾਰਤ ਆਰਤ ਹਾਰ ਖੀ ਮੁਖ ਬਾਰੇ।
ਸੁੰਦਰ ਸਰੂਪ ਹੈ ਬਾਬਾ ਸ੍ਰੀ ਚੰਦ ਜੀ ਦਾ। ਉਦਾਸੀਨ ਸੰਪਰਦਾ ਦੇ ਬਾਨੀ ਹਨ ਬਾਬਾ ਸ਼੍ਰੀ ਚੰਦ ਜੀ। ਚਿਹਰਾ ਬਹੁਤ ਹੀ ਪ੍ਰਤਾਪੀ ਹੈ, ਤੇਜਸਵੀ ਹੈ, ਆਖਰ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ ਹਨ, ਮਹਾਰਾਜ ਜੀ ਦੇ ਤਨ ਦੀ ਸਰੀਰ ਦੀ ਅੰਸ਼ ਹਨ, ਬਿੰਦੀ ਅੰਸ਼ ਹਨ। ਤੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਾ ਹੈ ਬਾਬਾ ਸ਼੍ਰੀ ਚੰਦ ਜੀ ਵਿੱਚ ਵੀ। ਬੜਾ ਸੁੰਦਰ ਸਰੂਪ ਹੈ ਬਾਬਾ ਸ਼੍ਰੀ ਚੰਦ ਜੀ ਦੇ, ਸੋਹਣੇ ਸਰੂਪ ਨੂੰ ਮਾਤਾ ਸੁਲੱਖਣੀ ਜੀ ਵੇਖਦੇ ਵੇਖ ਵੇਖ ਕੇ ਵਾਰੇ ਜਾਂਦੇ, ਬਲਿਹਾਰ ਜਾਂਦੇ। ਏਦਾਂ ਖੁਸ਼ੀ ਹੁੰਦੀ ਆ ਮਾਨੋ ਜਿਵੇਂ ਫੁੱਲਾਂ ਦੀ ਬਗੀਚੀ ਖਿੜ ਗਈ ਹੋਵੇ।
ਨਾਰ ਮਯੰਕ ਮੁਕੀ ਚੱਕ ਕੰਜਨ ਅੰਗ ਲਡਾਵਤ ਜਾਵਤ ਵਾਰੇ,
ਇਸਤਰੀਆਂ ਗੁਆਂਢਣਾ ਆ ਜਾਂਦੀਆਂ ਨੇ। ਚੰਦਰਮਾ ਜੈਸੇ ਸੋਹਣੇ ਮੁਖ ਵਾਲੇ ਬਾਬਾ ਸ਼੍ਰੀ ਚੰਦ ਜੀ, ਨਾਂ ਵੀ ਸ਼੍ਰੀ ਚੰਦ ਤੇ ਚੰਦ ਜਿਹਾ ਸੋਹਣਾ ਮੁਖ, ਉਹ ਇਸਤਰੀਆਂ ਗੋਦ ਚ ਲੈ ਕੇ ਲਾਡ ਲੜਾਉਂਦੀਆਂ ਤੇ ਵੇਖ ਵੇਖ ਕੇ ਵਾਰੇ ਵਾਰੇ ਜਾਂਦੀਆਂ, ਬਲਿਹਾਰ ਜਾਂਦੀਆਂ ਨੇ।
ਆਸ਼ਕ ਦੇ ਮੁਖ ਤੋਂ ਸੁਖ ਪਾਏ, ਸੁਖਾਏ ਖਰੀ ਸੁਖ ਤੋਂ ਮੈਂ ਤਾਰੇ,
ਔਰ ਆਪਣੇ ਮੂੰਹ ਆਸੀਸਾਂ ਦਿੰਦੀਆਂ ਨੇ। ਇਹਦੀ ਲੰਮੀ ਉਮਰ ਹੋਵੇ, ਇਹ ਚਿਰੰਗਜੀਵੀ ਹੋਵੇ, ਇਸ ਤਰ੍ਹਾਂ ਦੀਆਂ ਆਸੀਸਾਂ ਉਹ ਇਸਤਰੀਆਂ ਦਿੰਦੀਆਂ ਨੇ। ਮਾਤਾ ਸੁਲੱਖਣੀ ਨੂੰ ਆ ਕੇ ਵਧਾਈਆਂ ਦਿੰਦੇ, ਮਾਤਾ ਸੁਲੱਖਣੀ ਜੀ ਬੜੀ ਖੁਸ਼ੀ ਮਹਿਸੂਸ ਕਰਦੇ, ਸੁਖ ਨੂੰ ਪ੍ਰਾਪਤ ਹੁੰਦੇ ਨੇ।
ਦੋਹੇਰਾ ਸਦਨ ਨਾਨਕੀ ਪਿਤਾ ਕੇ ਸੁਧ ਪਟਈ ਸੁਖ ਸਾਰ,
ਬੜੀ ਵੱਡੀ ਖੁਸ਼ੀ ਦੀ ਖਬਰ। ਬੇਬੇ ਨਾਨਕੀ ਨੇ ਹੁਣ ਰਾਏ ਭੋਇਨ ਦੀ ਤਲਵੰਡੀ ਪਿਤਾ ਮਹਿਤਾ ਕਾਲੂ ਜੀ ਨੂੰ ਵੀ ਭੇਜੀ ਕਿ ਪਿਤਾ ਜੀ ਤੁਹਾਡੇ ਘਰ ਪੋਤਰੇ ਨੇ ਜਨਮ ਲੈਣਾ ਹੈ।
ਸੁਣ ਕਰ ਪੋਤਰੇ ਜਨਮ ਕੀ ਹਰ ਖੇਰ ਦੇ ਅਪਾਰ,
ਪਿਤਾ ਜੀ ਨੇ ਮਾਤਾ ਤ੍ਰਿਪਤਾ ਜੀ ਨੇ ਜਿਸ ਵੇਲੇ ਸੁਣਿਆ ਕਿ ਸਾਡੇ ਘਰ ਪੋਤਰੇ ਦਾ ਜਨਮ ਹੋਇਆ, ਸੁਣਦਿਆਂ ਸਾਰ ਬੜੀ ਭਾਰੀ ਖੁਸ਼ੀ ਹੋਈ, ਬੜਾ ਭਾਰੀ ਆਨੰਦ ਵਰਤਿਆ।
ਸਵਈਆ ਕਨ ਕੋਰ ਸਖੀ ਅਰਬਿੰਦ ਪਿਖੇ, ਰੱਬ ਦਰਦ ਜਿਉਂ ਕਰ ਪਾਰਸ ਪਾਏ,
ਇੰਨਾ ਖੁਸ਼ ਹੋਏ ਜਿਵੇਂ ਬੱਦਲਾਂ ਦੀ ਗੜਗੜਾਹਟ ਸੁਣ ਕੇ ਮੋਰ ਪਹਿਲਾਂ ਪਾਉਂਦਾ, ਜਿਵੇਂ ਸੂਰਜ ਨੂੰ ਚੜਿਆ ਵੇਖ ਕੇ ਕਮਲ ਦੇ ਫੁੱਲ ਖਿੜਦੇ ਨੇ, ਜਿਵੇਂ ਕਿਸੇ ਜਨਮ ਤੋਂ ਦਲਿੱਦਰੀ ਨੂੰ ਪਾਰਸ ਮਿਲ ਜੇ ਤੇ ਖੁਸ਼ ਹੁੰਦਾ, ਏਦਾਂ ਖੁਸ਼ੀ ਹੋਈ ਆ ਪਿਤਾ ਜੀ ਦੇ ਮਨ ਚ ਤੇ ਮਾਤਾ ਤ੍ਰਿਪਤਾ ਜੀ ਦੇ ਹਿਰਦੇ ਚ।
ਬਹੁ ਭੂਖੇ ਕੋ ਭੋਜਨ ਸੋਏ ਤਿਖੰਤ ਕੋ ਸਾਧਕ ਸਾਧਨ ਜਿਉਂ ਫਲ ਪਾਏ,
ਕਹਿੰਦੇ ਜਿਵੇਂ ਕਈ ਦਿਨਾਂ ਦੇ ਭੁੱਖੇ ਨੂੰ ਰੋਟੀ ਮਿਲ ਜੇ ਤੇ ਖੁਸ਼ ਹੁੰਦਾ, ਕੋਈ ਕਈ ਸਮੇਂ ਦਾ ਪਿਆਸਾ ਹੋਵੇ ਤੇ ਉਹਨੂੰ ਪਾਣੀ ਮਿਲ ਜੇ ਪੀਣ ਨੂੰ ਤੇ ਖੁਸ਼ ਹੁੰਦਾ, ਤੇ ਜਿਵੇਂ ਕਿਸੇ ਸਾਧਨਾ ਨੂੰ ਸਾਧਣ ਵਾਲੇ ਸਾਧਕ ਨੂੰ ਜਿਸ ਲਈ ਸਾਧਨਾ ਕਰ ਰਿਹਾ ਉਹ ਚੀਜ਼ ਮਿਲ ਜਾਏ ਤੇ ਉਹ ਖੁਸ਼ ਹੁੰਦਾ, ਉਹਦੇ ਅੰਦਰ ਆਨੰਦ ਹੁੰਦਾ।
ਕ੍ਰਿਪ ਦੇਸ਼ ਲਹੇ ਨ੍ਰਿਪ ਚਾਤ੍ਰਕ ਸਵਾਤ ਚਕੋਰ ਮਯੰਕ ਤੇਜੋ ਫੁੱਲ ਸਾਏ,
ਵੈਰੀ ਦੇ ਦੁਸ਼ਮਣ ਦੇ ਦੇਸ਼ ਨੂੰ ਕੋਈ ਰਾਜਾ ਜਿੱਤ ਲਵੇ ਤੇ ਉਹਦੇ ਅੰਦਰ ਜਿਵੇਂ ਖੁਸ਼ੀ ਹੁੰਦੀ ਹੈ, ਤੇ ਜਿਵੇਂ ਚੰਦਰਮਾ ਨੂੰ ਵੇਖ ਕੇ ਚਕੋਰ ਖੁਸ਼ ਹੁੰਦਾ ਹੈ, ਤੇ ਜਿਵੇਂ ਸੂਰਜ ਨੂੰ ਵੇਖ ਕੇ ਚਕਵੀਆਂ ਤੇ ਚਕਵੇ ਪ੍ਰਸੰਨ ਹੁੰਦੇ ਨੇ।
ਤਿਉ ਪੋਤਰੇ ਕੋ ਜਨਮਿਓ ਸੁਣ ਕੇ ਮਨ ਸ਼੍ਰੀ ਗੁਰੂ ਮਾਤ ਪਿਤਾ ਹਰ ਖਾਏ,
ਉਸੇ ਤਰ੍ਹਾਂ ਪੋਤਰੇ ਦਾ ਜਨਮ ਹੋਇਆ ਸੁਣ ਕੇ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਦੇ ਮਨ ਚ ਬੜੀ ਭਾਰੀ ਖੁਸ਼ੀ ਹੈ। ਜਿਵੇਂ ਰਾਜਾ ਕਿਸੇ ਦੂਸਰੇ ਦੇਸ਼ ਨੂੰ ਜਿੱਤ ਲਏ ਦੁਸ਼ਮਣ ਦੇ ਨੂੰ ਫਿਰ ਖੁਸ਼ੀ ਹੁੰਦੀ ਹੈ, ਜਿਵੇਂ ਕਿਸੇ ਸਾਧਕ ਨੂੰ ਸਾਧਨਾ ਕਰਦਿਆਂ ਉਹਦਾ ਫਲ ਮਿਲ ਜਾਏ ਤੇ ਉਹ ਖੁਸ਼ ਹੁੰਦਾ ਨਾ, ਏਦਾਂ ਦੀ ਖੁਸ਼ੀ ਪੋਤਰੇ ਦਾ ਜਨਮ ਸੁਣ ਕੇ ਮਾਤਾ ਪਿਤਾ ਜੀ ਦੇ ਮਨ ਚ ਹੋਈ ਹੈ।
ਤੋਟਕ ਛੰਦ ਚਲ ਆਵਤ ਪੇ ਸੁਲਤਾਨਪੁਰੇ,
ਉਸੇ ਵੇਲੇ ਤਿਆਰੀਆਂ ਕਰ ਲਈਆਂ, ਰਾਏ ਭੋਇਨ ਦੀ ਤਲਵੰਡੀ ਤੋਂ ਚੱਲ ਕੇ ਸੁਲਤਾਨਪੁਰ ਸਾਹਿਬ ਆਏ ਹਨ।
ਸੁਣ ਸ਼੍ਰੀ ਗੁਰ ਪਾਇਨ ਥਾਏ ਪਰੇ,
ਪਹੁੰਚ ਗਏ ਤੇ ਪਿਤਾ ਜੀ ਨੂੰ ਆਉਣ ਦੀ ਖਬਰ, ਮਾਤਾ ਜੀ ਦੇ ਆਉਣ ਦਾ ਪਤਾ ਲੱਗਾ ਸਤਿਗੁਰਾਂ ਨੂੰ, ਆ ਕੇ ਮਾਤਾ ਪਿਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ।
ਜਨਨੀ ਮਨ ਕੀਨੇ ਆਨੰਦ ਘਨਾ,
ਮਾਤਾ ਤ੍ਰਿਪਤਾ ਦੇ ਮਨ ਵਿੱਚ ਵੱਡਾ ਭਾਰੀ ਆਨੰਦ ਹੈ।
ਸੁਤ ਪੈ ਕਰ ਫੇਰ ਦੁਲਾਰ ਸਨਾ,
ਆਪਣੇ ਸਪੁੱਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਮਸਤਕ ਤੇ ਹੱਥ ਫੇਰਦੇ ਨੇ, ਸਿਰ ਤੇ ਹੱਥ ਫੇਰ ਕੇ ਮਾਤਾ ਤ੍ਰਿਪਤਾ ਜੀ ਗਲ ਨਾਲ ਲਾਉਂਦੇ ਹਨ।
ਭਿਖ ਪੋਤਰ ਤੁੰਡ ਕੁਸ਼ੇ ਸ਼ੈ ਸਾ,
ਅੰਦਰ ਆਏ ਨੇ माता सुलखणी नूं असीस दित्ती है ते अपने पोतरे नूं गोद च लै के माता तृप्ता ने अपने पोतरे बाबा श्री चंद जी दे कमल जे सोहणे मुखड़े नूं वेख्या। कोशिश है कमल दा जिवें ताजा ही फुल निकलिया होवे बहुत सुंदर, कहिंदे उस कमल दे फुल समान अपने पोतरे दा मुख वेख्या।
तन दीन नदीन नरेशिया
उसे वेले दीना नू राजिया वांगू धन दान कीता माता तृप्ता जी ने।
तनिया मिल तो पिखा तरखे,
कहंदे इसे तरह अपनी तनिया इन्हे नू बेबे नानकी जी आ गए उन्हा नू भी मिले। पिता जी ने भी पोतरे दे रूप नू वेख्या, वेख के बड़ी खुशी हुई ते इन्हे नू बेबे नानकी जी आए उन्हा नू भी मिल के बड़ी खुशी हुई।
जल मेल मिला सुख तो हरखे,
कहंदे इदा मानो भी जिवे प्यास सी ते उस प्यासी नू जल मिल गया होवे। प्यास सी माता तृप्ता दे मन च भी अपनी धी राणी नू भी मिलांगी, ओ प्यास बेबे नानकी नू मिल के बुझ गई है। बड़ी भारी खुशी हुई है माता तृप्ता जी दे मन च।
दोहेरा कालू सदन बेलोक सुत सरसे तरव समाज,
मेहता कालू जी दे मन च जिन्नी खुशी पोतरे नू वेख के हुई ओदे नालों दुगनी खुशी हुई अपने पुत्र दा वसिया सोहना घर वेख के, क्योंकि पिता जी पहली बार इस घर च आए ने, पहला बेबे नानकी दे घर ही आए सन ते वेख्या भी मेरे पुत्र दा घर बड़ा सोहना बन गया है, बड़ा सोहना साजो समान पिया घर दे विच किसी चीज की कमी भी नहीं। पिता जी दे मन दे विच बड़ी भारी खुशी हुई।
अरख अधिक और मैं धरियो पले चलायो काज,
मन च बड़ी खुशी है पिता जी दे के मेरे पुत्र ने घर दा वधिया काम कार संभाल लिया, मैनू तां फिकर ही रहिंदा सी पर मेरे पुत्र ने अपने गृहस्थ दे घर दा जिहड़ा कार्ज हुंदा है ओह बड़े वधिया ढंग दे नाल कर लिया संभाल लिया है।
मुझ ते अधिक कमाए कर सर्व पदार्थ कीन,
ने मेरे तो भी अधिक कमाई कीती है, ओनिया चीजा तां हाले मेरे घर विच नहीं जिन्निया नानक ने अपने घर च रखियां होईयां ने। पिता जी नूं बड़ी खुशी बड़ा ही चाओ, मेरे नालों अधिक कमाई कीती है, मेरे तो अधिक धन कमाया है ते मेरे तो अधिक पदार्थ अपने घर च इकट्ठे करके रख लए ने।
कीरत जग विस्तृत भी दीनन दाने दीन,
एक ते घर बार भी संभाल लिया, दूजा बड़े दीना जाचकां भिखारियां नूं इह दान करदे ने, ओह इन्हां दी कीर्ति भी नगर नगर विच विस्तृत हो रही है, हर एक घर दे विच नानक दी महिमा हो रही है, ओ जस ते वड्याई भी इन्हां दी हो रही है। दोवें काम कहिंदे घर दे विच भी किसे चीज दी कमी नहीं, बाहर भी इन्हां दा बड़ा सुजस हो रहा। यह सुन वेख के पिता जी दे मन च बड़ी खुशी हो रही है।
तोटक छंद रह के तक बासर मात पिता,
इस तरह कुछ दिन माता तृप्ता जी और पिता मेहता कालू जी श्री सुल्तानपुर साहब सतगुरां दे घर दे विच रहे ने।
मिलके सुत पुत्र कीन गता,
फिर कुछ दिना बाद पुत्र नू मिल के अपने पोतरे नू लाड लड़ा के माता तृप्ता जी और पिता जी ने वापसी तैयारियां कर लिया चलन दिया।
एक साल बयो सुत के जन्मे,
इस तरह चले गए ते एक साल होर बीत गया। बाबा श्री चंद जी दी उम्र तकरीबन एक साल दी हो गई, एक साल दा समा इस तरह बतीत हो गया।
मुख हेरत मात खुशी मन में,
माता सुलखणी जी वेख वेख अपने लाल दे चेहरे नू बलिहार जांदे ने, वारे वारे जांदे हन।
पगनी मन की सब जान रे दे,
उधर बेबे नानकी दे मन दी अवस्था जान के बेबे जी दे घर संतान नहीं सी, शादी नू बहुत साल बीत गए सन, उना दे मन च कामना सी के वीर जी अपना पुत्र मेरी झोली च पा दे ते इना दे पुत्र नू मैं अपना पुत्र जान के उदी परवरिश करा उनू पाला। ए चाओ बेबे नानकी दे मन विच सी पर अपने मुंह कदे जाहर नहीं सी कीता भी जे मैं गल कही ते सुलखणी जी की सोचणगे। तो अंतरयामी सतगुरु जी कोल कहण दी लोड़ नहीं, मेरे साहब जानी जान जानगे बेबे नानकी दे मन दी अवस्था नू।
मुख नानक बैन भने सुख दे,
सुख देन वाले बचन सतगुरु गुरु नानक साहब जी बोले ते कहन लगे।
एक बार कले प्रित पार करो,
महाराज जी कहन लगे बेबे जी आ साडा एक पुत्र तुसी अपनी झोली च पा लवो और इनू अपने पुत्रा वांगू इस दी प्रतपालना करो।
तुम आने विचार कछु ना धरो,
अपने मन दे विच कोई होर विचार ना रखिया, जे किसी प्रकार दा होर फुरना ना करो, तुसी इसे नू अपना पुत्र जान के इस दी परवरिश करो।
सुन कै हरखी सरसी उर मैं,
ये सुन दिया बेबे नानकी नू चाओ चढ़ गया, खुशी होई, मन च बड़ा विकास होया।
पव रंक मदार पयो घर में,
कहंदे मानो जिवे जन्म तो रंक दे घर दे विच कल्प ब्रिछ उगाया होवे, कितनी खुशी हुंदी आ उहनू। कहंदे एदा बेबे नानकी जी नू खुशी होई।
मुख कंज बिलोक लालत है,
बहुत ही कवल जैसा सुंदर मुख बाबा श्री चंद जी दा वेख के बेबे नानकी जी बड़ा ही प्यार कर दे, बड़ा ही लाड लड़ो दे बाबा श्री चंद जी नाल।
धरे प्रित पालत
ने धारण करके बाबा श्री चंद जी नू पाल दे हन बेबे नानकी जी, अपने घर च ही रख दे ने हर वेले। महाराज बाबा श्री चंद जी नू अपनी निगाह अगे ही रख दे ने।
दोहेरा श्री चंद धर नाम ते पायो उछंग पतीज,
श्री चंद बाबा जी दा नां रखिया होया है और बेबे नानकी जी दी झोली विच खुद गुरु नानक साहब ने आप पा दिता है कि इनू भतीजा नहीं अपना पुत्र जान के पालो। बेबे नानकी जी अपने भतीजे नू पुत्र रूप च प्राप्त करके बहुत भारी खुशी दे सहत आनंदत ने।
और आनंद बो नानके सोदर लखियो प्रसीज,
बेबे नानकी दे मन च भारी आनंद है, खुशी है कि मेरे वीर ने मेरे ते बड़ी भारी खुशी कीती। सतगुरु गुरु नानक साहब ने मेरे मन दी जड़ी ख्वाहिश थी मेरे बिना क्या सतगुरु जी ने आप दया करके कृपा करके पूरी कर दिती है।
दोहेरा पुर सुल्तान समीप मैल सिया एक ग्राम,
खालसा जी इस तरह कुछ समा बीतया है, श्री सुल्तानपुर साहब दे लागे एक नगर है, मलसिहा नगर भी कह दिंदे हन, एदे विच मैल सिहा नाम करके नगर आया है। कहदे मलसिहा नगर है सुल्तानपुर साहब दे नेड़े,
उतो उपाशिक काल का तहा भगीरथ नाम,
उस नगर दे विच एक काली देवी दा उपाशक रहिंदा काल का दा, उहदा नां है भाई भगीरथ। ਇਹ ਕਾਲਕਾ ਦਾ ਉਪਾਸ਼ਕ ਹੈ, ਬੜੀ ਭਾਵਨਾ ਦੇ ਨਾਲ ਕਾਲਕਾ ਦੀ ਉਪਾਸ਼ਨਾ ਕਰਦਾ ਹੈ, ਪਰ ਉਪਾਸ਼ਨਾ ਕਰਦਿਆਂ ਜੋ ਕੁਝ ਚਾਹੀਦਾ ਹੈ ਉਪਾਸ਼ਕ ਨੂੰ ਉਹ ਆਪਣੇ ਇਸ ਦੇ ਕੋਲੋਂ ਇਹਨਾਂ ਨੂੰ ਪ੍ਰਾਪਤ ਨਹੀਂ ਹੋਇਆ। ਤੇ ਭਾਈ ਭਗੀਰਥ ਜੀ ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸ਼ਰਨ ਚ ਆ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। महाराज सच्चे पातशाह दी पवित्र कथा है, कथन करदिया होईयां भुल्लां दी खिमा। वाहे गुरु वाहे गुरु वाहे गुरु, वाहे गुरु वाहे गुरु वाहे गुरु वाहे गुरु, वाहे गुरु वाहे गुरु वाहे गुरु वाहे गुरु, वाहे गुरु वाहे। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਛੁਤ ਹੈ ਪਾਰ ਬ੍ਰਹਮ
ਅਬਨਾਸੀ ਅਗਨਾਸ
ਪੂਰਨ ਹੈ ਸਰਬ ਮੈਂ
ਦੁਖ ਪੰਜਨ ਗੁਣ ਸਾਸ
ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਜਾ ਕੇ ਸਦਾ ਬਵੇਕ
ਪਰੰਪਰ ਹਰ ਹਰੇ ਸੰਤ ਕੈ ਸਦਾ ਸੰਗ
ਨਿਦਾਰਾ ਧਾਰ
ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਦ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੁਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਹਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਹਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।